ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹੁੰ ਨਹੀਂ ਸਹਸਾ ਚੁਕਾਇਆ ਸਿਕਦਾਰ ਹੋਂ ਨਹਿ ਪਤੀਆ ਸਹਸਾ ਚੁਕਾਇਆ ਸਿਕਦਾਰ ਹੋਂ ਨਹਿ ਪਤੀਆਇਆ ਉਮਰਾਵ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਅਬ ਢੂੰਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਇ ਨਬੇਰਾ ਉਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਤਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਤਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ
ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਰਜੀਵਿਆਂ ਭਰੀ ਜ਼ਿੰਦਗੀ ਦੇ ਵਿੱਚ ਸਮਾਂ ਕੱਢ ਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਬੜਭਾਗੇ ਹੋ ਜੋ ਨੇਤਾ ਪ੍ਰਤੀ ਨਿਤਨੇਮ ਨਾਲ ਜਿੱਥੇ ਇੱਥੇ ਇਸ ਸਥਾਨ ਤੇ ਬੈਠ ਕੇ ਸਰਵਣ ਕਰਦੇ ਹੋ ਉੱਥੇ ਚੈਨਲ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਬੈਠ ਕਰਕੇ ਵੀ ਸੱਚਖੰਡ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਨਿਤਨੇਮ ਨਾਲ ਸਰਵਣ ਕਰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਨੇਤਾ ਪ੍ਰਤੀ ਸਮੁੱਚੀ ਲੋਕਾਈ ਦੇ ਲਈ ਸਾਂਝਾ ਉਪਦੇਸ਼ ਤਪਦੇ ਹਿਰਦਿਆਂ ਨੂੰ ਠਾਰਨ ਦੇ ਲਈ ਭਟਕਦੇ ਮਨਾਂ ਨੂੰ ਸ਼ਾਂਤੀ ਬਖਸ਼ਣ ਦੇ ਲਈ ਜੈਸਾ ਸਤਿਗੁਰੂ ਜੀ ਦਾ ਉੱਚਾ ਤੇ ਸੁੱਚਾ ਦਰਬਾਰ ਹੈ ਜਿੱਥੇ ਸਭੇ ਥਾਵ ਨਹੀਂ ਕੁਝ ਜਿਹੇ ਆ ਜਿਵੇਂ ਸਤਿਗੁਰੂ ਦਾ ਸਥਾਨ ਦੁਨੀਆਂ ਦੇ ਵਿੱਚ ਵਿਲੱਖਣ ਹੈ, ਤੈਸੇ ਹੀ ਸਤਿਗੁਰੂ ਦਾ ਹੁਕਮ ਵੀ ਦੁਨੀਆਂ ਤੋਂ ਵਿਲੱਖਣ ਹੈ। ਸਤਿਗੁਰੂ ਜੈਸਾ ਪਾਵਨ ਹੁਕਮ ਨਾ ਦੁਨੀਆਂ ਦਾ ਕੋਈ ਝੂਠਾ ਪਾਤਸ਼ਾਹ ਕਰ ਸਕਦਾ। ਸਤਿਗੁਰੂ ਜੈਸੀ ਹੁਕਮ ਵਿੱਚ ਬਖਸ਼ਿਸ਼ ਨਾ ਕੋਈ ਦੁਨੀਆਂ ਦੇ ਝੂਠੇ ਗੁਰੂ ਨਾ ਕੋਈ ਪੀਰ ਪੈਗੰਬਰ ਹੋਰ ਕਰ ਸਕੇ ਹੈ। ਜੋ ਸਾਂਝਾ ਉਪਦੇਸ਼ ਸਤਿਗੁਰੂ ਨਿਤਾ ਪ੍ਰਤੀ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਬਖਸ਼ਦੇ ਹੈ, ਇਹ ਸਤਿਗੁਰੂ ਨੂੰ ਹੀ ਵਡਿਆਈ ਬਣ ਆਉਂਦੀ ਹੈ। ਕਿਉਂਕਿ ਜੈਸਾ ਸਤਿਗੁਰੂ ਹੈ ਤੈਸਾ ਹੋਰ ਕੋਈ ਨਹੀਂ। ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ, ਇਹ ਬੜ ਉੱਚਾ ਹੋਵੇ ਕੋਈ ਤਿਸ ਉੱਚੇ ਕਹੁ ਜਾਣੇ ਸੋਏ। ਜੇ ਬੜੇ ਆਪ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਡਾ ਉਹ ਆਪ ਹੈ ਜਾਣੇ ਆਪ ਆਪ, ਨਾਨਕ ਨਦਰੀ ਕਰਨੀ ਦਾਤ। ਜੇ ਉਹ ਨਜ਼ਰ ਕਰੇ ਤਾਂ ਉਹਦੇ ਹੁਕਮ ਦੀ ਸਮਝ ਪੈਂਦੀ ਹੈ। ਉਹਦੀ ਨਜ਼ਰ ਤੋਂ ਬਿਨਾਂ ਉਹਦੀ ਮਿਹਰ ਤੋਂ ਬਿਨਾਂ ਇਹ ਹੁਕਮ ਦੀ ਸਮਝ ਨਹੀਂ ਆ ਸਕਦੀ। ਅੱਜ ਜੋ ਸਤਿਗੁਰੂ ਨੇ ਮੁੱਖ ਵਾਕ ਬਖਸ਼ੇ ਹੈ, ਆਓ ਗੁਰੂ ਪਰਮੇਸ਼ਰ ਸਰੂਪ ਗੁਰੂ ਦੀ ਸੰਗਤ ਅਸੀਸ ਬਖਸ਼ੋ, ਸਾਰੀ ਸੰਗਤ ਕਿਰਪਾ ਕਰੋ, ਸਤਿਗੁਰੂ ਦੇ ਉੱਚੇ ਤੇ ਸੁੱਚੇ ਬਖਸ਼ੇ ਹੋਏ ਮੁੱਖ ਵਾਕ ਦੀ ਵਿਚਾਰ ਸਾਂਝੀ ਕਰ ਸਕੀਏ। ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹੇ ਭਾਰ, ਧਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ, ਪ੍ਰਤੱਖ ਪਰਮੇਸ਼ਰ, ਪ੍ਰਤੱਖ ਅਕਾਲ, ਬਾਣੀ ਕੇ ਬੋਹੇ ਸ਼ਾਂਤੀ ਦੇ ਸੋਮੇ, ਨਾਮ ਦੇ ਜਹਾਜ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਪਾਵਨ ਹੁਕਮ ਬਖਸ਼ਿਆ।
ਤੀਜਾ ਚੌਪਦੇ,
ਤੀਜੇ ਘਰ ਸੁਰਤਾਲ ਦੇ ਅੰਦਰ ਸਤਿਗੁਰੂ ਜੀ ਨੇ ਸ਼ਬਦ ਗਾਇਨ ਕਰਨ ਦਾ ਹੁਕਮ ਬਖਸ਼ਿਆ। ਇਹ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਪਾਵਨ ਅੰਗ 621 ਉੱਪਰ ਸੁਭਾਏਮਾਨ ਕੀਤਾ ਹੈ, ਇਸ ਪਾਵਨ ਮੁੱਖ ਵਾਕ ਨੂੰ ਚਾਰ ਪਦਿਆਂ ਵਿੱਚ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈਗਾ। ਸ਼ਬਦ ਦੇ ਚਾਰ ਪਦੇ ਨੇ, ਹਰ ਪਦੇ ਦੇ ਵਿੱਚ ਚਾਰ ਚਾਰ ਤੁਕਾਂ ਨੇ, ਦੋ ਰਹਾਉ ਦੇ ਬੰਦ ਨੇ। ਸਤਿਗੁਰੂ ਮਹਾਰਾਜ ਨੇ ਸ਼ਬਦ ਦੀਆਂ 18 ਤੁਕਾਂ ਉਚਾਰਨ ਕੀਤੀਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਅਰੰਭਤਾ ਵਿੱਚ ਸਤਿਗੁਰੂ ਜੀ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਦੱਸਿਆ। ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਡਲ ਉਚਾਰਿਆ, ਇੱਕ ਅਦਵੈਤ ਸਰੂਪ, ਜਿਵੇਂ ਯੋਗੀਆਂ ਨੇ ਸਿੱਧਾ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ, ਮਹਾਰਾਜ ਇਹ ਦੱਸੋ ਵੀ ਰੱਬ ਨੇ ਕੋਈ ਗਲਤੀ ਵੀ ਕੀਤੀ ਹੈ, ਕੋਈ ਭੁੱਲ ਵੀ ਕੀਤੀ ਹੈ। ਸਤਿਗੁਰੂ ਤੋਂ ਇਹ ਪੁੱਛ ਕੇ ਜਣਾਉਣਾ ਚਾਹੁੰਦੇ ਸੀ ਕਿ ਅਸੀਂ ਸਤਿਗੁਰੂ ਤੋਂ ਕੋਈ ਐਸਾ ਜਵਾਬ ਲਈਏ ਜਿਹਦੇ ਨਾਲ ਸਤਿਗੁਰੂ ਹਾਰ ਜਾਣ, ਅਸੀਂ ਜਿੱਤ ਜਾਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਉਹ ਅਭੁੱਲ ਹੈ। ਕਹਿੰਦੇ ਕੋਈ ਐਸੀ ਚੀਜ਼ ਵੀ ਕੋਈ ਰਹਿ ਗਈ ਜਿਹੜੀ ਨਾ ਮਨਾ ਸਕੇ ਹੋਣ? ਸਤਿਗੁਰੂ ਕਹਿੰਦੇ ਹਾਂ, ਉਹ ਪਰਮੇਸ਼ਰ ਇੱਕ ਐਸੀ ਵਸਤੂ ਹੈ ਜਿਹੜੀ ਨਹੀਂ ਬਣਾ ਸਕੇ। ਸੁਣ ਕੇ ਸਿੱਧ ਖੁਸ਼ ਹੋ ਗਏ ਵੀ ਹੁਣ ਅਸੀਂ ਇਹਨਾਂ ਨੂੰ ਹਰਾ ਦੇਵਾਂਗੇ। ਪੁੱਛਣ ਲੱਗੇ, ਕਹਿੰਦੇ ਜੀ ਕੀ ਐਸੀ ਕਿਹੜੀ ਸ਼ੈ ਹੈ, ਐਸੀ ਕਿਹੜੀ ਵਸਤੂ ਹੈ ਜਿਹੜੀ ਰੱਬ ਬਣਾ ਨਹੀਂ ਸਕਿਆ? ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ, ਉਹ ਪਰਮੇਸ਼ਰ ਵਾਹਿਗੁਰੂ ਸਭ ਕੁਝ ਬਣਾਉਣ ਦੇ ਸਮਰੱਥ ਹੈ, ਹਰਨ ਭਰਨ ਜਾ ਕਾ ਨੇਤਰ ਫੋਰ, ਬਸ ਉਹਨੇ ਆਪਦੇ ਵਰਗਾ ਹੋਰ ਰੱਬ ਨਹੀਂ ਮਨਾਇਆ, ਉਹ ਇੱਕ ਹੈ, ਉਹਦੇ ਵਰਗਾ ਹੋਰ ਰੱਬ ਨਹੀਂ ਹੈ। ਉਹਨੇ ਸਭ ਕੁਝ ਹੋਰ ਹੋਰ ਬਣਾ ਦਿੱਤਾ, ਧਰਤੀ ਹੋਰ ਪਰੈ ਹੋਰ ਹੋਰ, ਇੱਥੋਂ ਤੱਕ ਕਿ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਬਣਾ ਦਿੱਤੇ। ਉਹਨੂੰ ਲੱਭਣ ਵਾਲੇ ਵੀ ਥੱਕ ਗਏ, ਓੜ ਕੋੜ ਕਪਾਲ ਥੱਕੇ, ਵੇਦ ਕਹਿਣ ਇੱਕ ਵਾਤ, ਪਰ ਉਹ ਸਾਰੀਆਂ ਥਾਵਾਂ ਤੇ ਇੱਕੋ ਹੀ ਰੱਬ ਹੈ, ਉਸੇ ਦਾ ਨਾਂ ਨਿਆਂ ਚੱਲਦਾ ਸਭ ਥਾਵਾਂ ਤੇ, ਉਸੇ ਦੇ ਨਾਮ ਨੂੰ ਸਭ ਥਾਵਾਂ ਤੇ ਜਪਿਆ ਜਾਂਦਾ। ਕਿਤੇ ਸਤਿਗੁਰੂ ਦਸਮ ਚ ਕਹਿੰਦੇ ਹੈ ਕਿ ਬੰਗਾਲ ਦੇ ਇਲਾਕੇ ਦੇ ਲੋਕ ਉਹਨੂੰ ਹੋਰ ਨਾਮ ਨਾਲ ਜਪਦੇ ਹੈ, ਫਰੰਗੀ ਉਹਨੂੰ ਹੋਰ ਨਾਮ ਨਾਲ ਜਪਦੇ ਹੈ, ਚੀਨ ਦੇ ਲੋਕ ਉਹਨੂੰ ਹੋਰ ਨਾਮ ਨਾਲ ਜਪਦੇ ਆ, ਪਰ ਨਾਵਾਂ ਦੇ ਬਦਲਣ ਨਾਲ ਉਹ ਪਰਮੇਸ਼ਰ ਨਹੀਂ ਬਦਲਦਾ, ਉਹ ਇੱਕ ਹੈ, ਉਹ ਸਾਰੇ ਥਾਵਾਂ ਦੇ ਵਿੱਚ ਵਸਿਆ ਹੋਇਆ। ਇਸੇ ਲਈ ਸਤਿਗੁਰੂ ਜੀ ਨੇ ਗਣਿਤ ਦਾ ਇੱਕ ਅੰਕ ਵਰਤਿਆ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਇੱਕ ਹੈ, ਉਹਦੇ ਵਿੱਚ ਅਦਵੈਤ ਨਹੀਂ ਹੈ, ਦੋ ਪੁਣਾ ਨਹੀਂ ਹੈ। ਭਾਵੇਂ ਸੰਸਾਰ ਨੇ ਦੇਵੀ ਦੇਵਤਿਆਂ ਦੀ ਗਿਣਤੀ 33 ਕਰੋੜ ਮੰਨ ਲਈ, ਭਾਵੇਂ ਲੋਕਾਂ ਨੇ ਪੀਰਾਂ ਦੀ ਗਿਣਤੀ 9 ਲੱਖ ਮੰਨ ਲਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਲੋਕ 9 ਲੱਖ ਦੇਵੀਆਂ 11 ਲੱਖ ਪੀਰ ਮੰਨੀ ਬੈਠੇ ਹੈ, ਪਰ ਉਹ ਸਾਰਿਆਂ ਨੂੰ ਬਚਣ ਵਾਲਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਿਵਾਰ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਜੀ ਗਾਣ, ਜਿਵ ਤੇ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖਾ ਉਹਨਾਂ ਨਜ਼ਰ ਨਾ ਆਵੈ, ਬਹੁਤਾ ਉਹ ਵਿਧਾਨ। ਸਾਰਿਆਂ ਨੂੰ ਵੇਖ ਕੇ ਸਾਰਿਆਂ ਤੇ ਹੁਕਮ ਚਲਾਉਣ ਵਾਲਾ, ਸਾਰਿਆਂ ਤੋਂ ਕੰਮ ਕਰਾਉਣ ਵਾਲਾ ਉਹ ਇੱਕ ਹੈ। ਫਿਰ ਜੇ ਉਹ ਇੱਕ ਹੈ, ਉਹ ਸਾਰਿਆਂ ਨੂੰ ਪੈਦਾ ਵੀ ਕਰਦਾ। ਉਹ ਅਹੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ। ਜਿੱਥੇ ਉਹ ਸਾਰਿਆਂ ਦਾ ਪ੍ਰਕਾਸ਼ਕ ਪੈਦਾ ਕਰਨ ਵਾਲਾ ਹੈ, ਉੱਥੇ ਸਾਰਿਆਂ ਦੀ ਪਾਲਣਾ ਵੀ ਕਰਦਾ। ਇਹ ਨਹੀਂ ਵੀ ਪੈਦਾ ਕਰਕੇ ਜਿਵੇਂ ਕੋਈ ਮੂਰਤੀ ਰਚਣ ਵਾਲੇ ਨੇ ਮੂਰਤੀ ਬਣਾ ਦਿੱਤੀ, ਮੂਰਤੀ ਦੁਕਾਨ ਤੋਂ ਵੇਚ ਦਿੱਤੀ, ਮੂਰਤੀ ਕਿਸੇ ਦੇ ਘਰ ਦੀ ਸਜਾਵਟ ਬਣ ਗਈ ਹੈ, ਬਣਾਉਣ ਵਾਲਾ ਕਿਤੇ ਹੋਰ ਬੈਠਾ, ਮੂਰਤੀ ਕਿਤੇ ਕਿਸੇ ਹੋਰ ਘਰ ਪਈ ਹੈ, ਇਹ ਨਹੀਂ। ਜੇ ਉਹ ਪਾਏ ਪਿੰਡ ਜਿਨ ਸਾਜਿਆ, ਜੁੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈ ਜਰਾਥੀ, ਨਾਨਕ ਸਭ ਕੁਰਬਾਨ। ਉਹ ਵਾਹਿਗੁਰੂ ਨੇ ਸਰੀਰ ਰਚ ਕੇ ਉਹਦੇ ਵਿੱਚ ਜੀਵ ਆਤਮਾ ਵੀ ਪਾਈ, ਫਿਰ ਉੱਥੇ ਇਹਨੂੰ ਪਹਿਨਣ ਲਈ ਕੱਪੜੇ ਵੀ ਦਿੱਤੇ, ਵਸਤਰ ਵੀ ਦਿੱਤੇ, ਦਿੱਤਾ ਪਹਿਨਣ ਖਾਣ, ਖਾਣ ਲਈ ਰਿਜਕ ਦਿੱਤਾ। ਇਹ ਸਭ ਕੁਝ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਇੱਕ ਲਾਏ ਦੀਵਾਨ ਅੰਤ ਨੂੰ ਇਹਦੀ ਲੈਤਾ ਵੀ ਆਪ ਕਰਦਾ, ਇਹਦਾ ਨਾਸ਼ ਵੀ ਆਪ ਕਰਦਾ, ਆਪਣੇ ਵਿੱਚ ਲੀਨ ਵੀ ਆਪ ਕਰਦਾ। ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ,
ਸਤਿਗੁਰ ਪ੍ਰਸਾਦ।
ਸਵਾਲ ਖੜਾ ਹੁੰਦਾ, ਜਿਹੜਾ ਐਸਾ ਵਿਲੱਖਣ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ? ਉਹਦੀ ਪ੍ਰਾਪਤੀ ਦੇ ਬੜੇ ਬੜੇ ਸਾਧਨ ਲੋਕਾਂ ਨੇ ਵਰਸਾਏ। ਕੋਈ ਕਹਿੰਦੇ ਘਰ ਬਾਰ ਛੱਡ ਦਿਓ, ਘਰ ਬਾਰ ਛੱਡ ਕੇ ਕੋਈ ਜੰਗਲਾਂ ਦੇ ਵਿੱਚ ਜਾਣ ਨੂੰ ਪ੍ਰੈਫਰੈਂਸ ਦੇਣ ਲੱਗ ਗਏ। ਕੋਈ ਕਹਿੰਦੇ ਅੰਨ ਛੱਡ ਦਿਓ, ਕੋਈ ਕਹਿੰਦੇ ਵਸਤਰ ਪਾਉਣੇ ਛੱਡ ਦਿਓ, ਨਗਨ ਹੋ ਜਾਓ, ਕੋਈ ਕਹਿੰਦੇ ਧਰਤੀ ਤੇ ਪੈਰ ਨਾ ਪਾਓ, ਪਹਾੜਾਂ ਦੀਆਂ ਗੁਫਾਵਾਂ ਵਿੱਚ ਰਹੋ। ਮਹਾਰਾਜ ਕਹਿੰਦੇ ਸਭ ਕੁਝ ਕਰਨ ਦੀ ਲੋੜ ਨਹੀਂ ਹੈ। ਜੇ ਤੁਸੀਂ ਕੁਝ ਉਹ ਵਾਹਿਗੁਰੂ ਨੂੰ ਪ੍ਰਾਪਤੀ ਦਾ ਯਤਨ ਕਰਨਾ ਹੈ ਤਾਂ ਮਹਾਰਾਜ ਕਹਿੰਦੇ ਭਾਈ ਗ੍ਰਿਸ਼ਤ ਮਾਰਗ ਸਭ ਤੋਂ ਉੱਤਮ ਹੈ, ਸਗਲ ਧਰਮ ਹੈ, ਗ੍ਰਿਸ਼ਤ ਪ੍ਰਧਾਨ ਹੈ। ਬੜੀ ਛੇਤੀ ਇਸ ਗ੍ਰਿਸ਼ਤ ਮਾਰਗ ਦੇ ਵਿੱਚ ਸਤਿਗੁਰੂ ਨੇ ਪ੍ਰਾਪਤੀ ਦਰਸਾਈ ਹੈ। ਉਹ ਪੂਰੇ ਸਤਿਗੁਰੂ ਦੀ ਕਿਰਪਾ ਨਾਲ, ਸਤਿਗੁਰੂ ਦਾ ਅਰਥ ਹੈ ਸੱਚਾ ਗੁਰੂ, ਉਹ ਗੁਰੂ ਜਿਹੜਾ ਅਗਿਆਨਤਾ ਦੇ ਹਨੇਰੇ ਵਿੱਚੋਂ ਸੇਵਕ ਨੂੰ ਕੱਢ ਕੇ ਬ੍ਰਹਮ ਗਿਆਨ ਬਖਸ਼ ਦੇਵੇ, ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹ ਪੂਰਾ ਗੁਰੂ। ਨਹੀਂ ਤਾਂ ਸੰਸਾਰ ਦੇ ਵਿੱਚ ਜੇ ਪੂਰੇ ਦੀ ਗੱਲ, ਤਾਂ ਇਹਦਾ ਮਤਲਬ ਅਧੂਰੇ ਵੀ ਨੇ, ਅਧੂਰੇ ਵੀ ਐਸੇ ਆਪ ਡੁੱਬੇ ਆ ਤੇ ਜਜਮਾਨਾਂ ਨੂੰ ਵੀ ਦੇਖਦੇ ਆ, ਅਧੂਰੇ ਐਸੇ ਪਖੰਡੀ ਐਸੇ ਆਪ ਜੂਨਾਂ ਚ ਪਏ ਹੋਏ ਆ ਤੇ ਹੋਰਨਾਂ ਨੂੰ ਵੀ ਪਾਉਂਦੇ ਆ। ਜਿਵੇਂ ਸਤਿਗੁਰੂ ਜੀ ਨੇ ਬੰਦੇ ਬਹਾਦਰ ਨੂੰ ਵਿਖਾਇਆ ਸੀ, ਬੰਦਾ ਬਹਾਦਰ ਗੁਰੂ ਪਤਾ ਕਿੱਥੇ ਹੈ? ਕਹਿਣ ਲੱਗਿਆ ਜੀ ਮੇਰੇ ਗੁਰੂ ਕਿਤੇ ਸਵਰਗ ਚ ਹੋਣਗੇ। ਉਹਨਾਂ ਨੇ ਬੜੇ ਸਾਧਨ ਕੀਤੇ ਆ। ਕਲੰਗੀਆਂ ਵਾਲੇ ਕਹਿੰਦੇ ਉਹ ਸਾਹਮਣੇ ਜਿਹੜਾ ਬੈਲ ਦਾ ਦਰਖਤ ਹੈ, ਉਹ ਬੈਲ ਦੇ ਦਰਖਤ ਦਾ ਜਿਹੜਾ ਉਹ ਫਲ ਆ ਸਤਿਗੁਰੂ ਕਹਿੰਦੇ ਤੋੜ, ਉਹਨੂੰ ਫਲ ਨੂੰ ਤੋੜ ਕੇ ਵੇਖ, ਉਹਦੇ ਵਿੱਚ ਕੀੜਾ ਬਣਿਆ ਬੈਠਾ ਤੇਰਾ ਗੁਰੂ। ਇਹ ਵੀ ਨੀ ਉਮਰ ਲੰਮੀ ਕਰ ਲਈ, ਯੋਗ ਸਾਧਨਾ ਮੈਂ ਕਰ ਲਈਆਂ, ਜੇ ਵਿਚਾਰੇ ਆੜ ਗਿਆ ਹੋਰ ਦਸੂ ਨਹੀਂ ਹੋਏ, ਨਵਾਂ ਖੰਡਾਂ ਵਿੱਚ ਜਾਣੀ ਆ, ਨਾਲ ਚੱਲਾ। ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਦੀ ਨਿਗਾਹ ਚ ਕੁੱਝ ਨੀ, ਉਹ ਤਾਂ ਨਿਗਾਹ ਦੇ ਵਿੱਚ ਤਾਂ ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਤੇਰਾ ਗੁਰੂ ਕੀੜੇ ਦੀ ਜੂਨ ਚ ਪਿਆ ਹੋਇਆ। ਜਿਹੜਾ ਆਪ ਮੁਕਤ ਨਹੀਂ ਹੋ ਸਕਿਆ, ਆਪ ਕੀੜੇ ਦੀ ਜੂਨ ਚ ਪਿਆ, ਤੈਨੂੰ ਕੋਈ ਮੁਕਤ ਕਰੇਗਾ? ਫਿਰ ਬੰਦਾ ਬਹਾਦਰ ਸਤਿਗੁਰੂ ਦੇ ਚਰਨੀ ਡਿੱਗਿਆ ਸੀ, ਮਹਾਰਾਜ ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਫਿਰ ਸਤਿਗੁਰੂ ਨੇ ਉਹਦੇ ਗੁਰੂ ਦੀ ਕੀੜੇ ਦੀ ਜੂਨ ਵਿੱਚੋਂ ਗਤੀ ਵੀ ਕੀਤੀ ਤੇ ਬੰਦੇ ਬਹਾਦਰ ਨੂੰ ਵੀ ਮਾਧਵ ਦਾਸ ਬਰਾਗੀ ਤੋਂ ਮਹਾਰਾਜ ਨੇ ਬੰਦਾ ਬਣਾਇਆ, ਬੰਦਾ ਬਹਾਦਰ ਬਣਾ ਦਿੱਤਾ। ਸਤਿਗੁਰੂ ਮਹਾਰਾਜ ਨੇ ਕਿਹਾ ਨਾ ਬਲਿਹਾਰੀ ਗੁਰ ਆਪਣੇ ਲਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀ ਕਰਤਨ ਲਾਗੀ ਵਾਰ, ਐਸੇ ਪੂਰੇ ਸਤਿਗੁਰੂ ਉੱਥੇ ਪਰਮੇਸ਼ਰ ਕਾ ਥਾਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪੂਰੇ ਸਤਿਗੁਰੂ ਨੇ, ਪੂਰੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਇੱਕ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਦਰਸਾਉਂਦੇ ਹੈ। ਇਹ ਵਸਤੂ ਨਿਰਦੇਸ਼ ਮੰਗਲ ਤਕਰੀਬਨ ਗੁਰਬਾਣੀ ਦੇ ਅੰਦਰ 523 ਵਾਰ ਸਤਿਗੁਰੂ ਜੀ ਨੇ ਅੰਕਿਤ ਕੀਤਾ।
ਮਿਲ ਪੰਚਹੁ ਨਹੀਂ ਸਹਸਾ ਚੁਕਾਇਆ,
ਇਹ ਪਾਵਨ ਸ਼ਬਦ ਜਦੋਂ ਸਤਿਗੁਰੂ ਜੀ ਨੇ ਉਚਾਰਨ ਕੀਤਾ, ਸੰਗਤ ਜੀ ਉਸ ਵੇਲੇ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ, ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਬਖਸ਼ਿਆ, ਗੁਰਿਆਈ ਦੀ ਦਾਤ ਦਿੱਤੀ ਹੈ, ਤਾਂ ਸਤਿਗੁਰੂ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਜੀ ਬੜੀ ਈਰਖਾ ਕਰਨ ਲੱਗ ਪਏ ਸੀ। ਬਾਬੇ ਪਿਰਥੀ ਚੰਦ ਨੇ ਪਹਿਲਾਂ ਨਗਰ ਦੇ ਜਿਹੜੇ ਪੰਚ ਸੀ ਉਹਨਾਂ ਪੰਚਾਂ ਕੋਲ ਜਾ ਕੇ ਗੱਲਬਾਤ ਕੀਤੀ, ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਹੱਕ ਦੀ ਗੱਲ ਕਰੋ। ਹਮੇਸ਼ਾ ਜਿਹੜੀ ਗੱਦੀ ਹੁੰਦੀ ਹੈ ਉਹ ਜੇਠੇ ਪੁੱਤ ਦੀ ਹੁੰਦੀ ਹੈ, ਮੈਂ ਸਤਿਗੁਰੂ ਦਾ ਵੱਡਾ ਪੁੱਤ ਹਾਂ, ਮੇਰੇ ਥਾਂ ਤੇ ਗੱਦੀ ਗੁਰੂ ਅਰਜਨ ਸਾਹਿਬ ਨੂੰ ਮਿਲ ਗਈ ਹੈ, ਤੁਸੀਂ ਮੈਨੂੰ ਦਵਾਓ। ਪੰਚਾਂ ਨੇ ਅੱਗੋਂ ਕਿਹਾ ਵੀ ਇਹ ਗੱਦੀ ਕੋਈ ਸੰਸਾਰੀ ਗੱਦੀ ਨਹੀਂ ਹੈ, ਇਹ ਤਾਂ ਨਿਰੰਕਾਰ ਦੇ ਘਰ ਦੀ ਗੱਦੀ ਹੈ, ਇਹ ਤਾਂ ਸਤਿਗੁਰੂ ਨੇ ਸੇਵਕ ਨੂੰ ਬਖਸ਼ੀ ਹੈ, ਗੁਰੂ ਰਾਮਦਾਸ ਦੇ ਕੀਤੇ ਨੂੰ ਅਸੀਂ ਨਹੀਂ ਮੇਟ ਸਕਦੇ। ਜਦੋਂ ਇਹਦੇ ਮਨ ਦਾ ਫਿਕਰ ਨਾ ਮਿਟਿਆ, ਸਹਿਸਾ ਨਾ ਮੁੱਕਿਆ, ਫਿਰ ਇਹ ਸਿੱਖਦਾਰਾਂ ਕੋਲ, ਵੱਡੇ ਸਰਦਾਰਾਂ ਕੋਲ ਗਿਆ। ਉਹਨਾਂ ਨੇ ਵੀ ਜਦੋਂ ਇਹਦਾ ਮਨ ਦਾ ਤੌਖਲਾ ਨਾ ਮਿਟਿਆ, ਫਿਰ ਇਹ ਅੱਗੇ ਉਮਰਾਵਾਂ ਕੋਲ ਜਾਂਦਾ, ਸੁਲਹੀ ਖਾਂ ਦੇ ਨਾਲ ਇਹਦੀ ਮਿੱਤਰਤਾ ਸੀ, ਬਾਦਸ਼ਾਹ ਜਹਾਂਗੀਰ ਦਾ ਸੁਲਹੀ ਖਾਂ ਉਮਰਾਵ ਸੀ। ਜਿਸ ਵੇਲੇ ਉਹਦੇ ਕੋਲ ਜਾ ਕੇ ਗੱਲ ਕਰਦਾ ਹੈ, ਉਹ ਇਹਨੂੰ ਕਹਿੰਦਾ ਵੀ ਕੋਈ ਗੱਲ ਨੀ, ਆਪਾਂ ਬਾਦਸ਼ਾਹ ਕੋਲ ਜਾ ਕੇ ਤੇਰੀ ਫਰਿਆਦ ਕਰਦਾ, ਮੈਂ ਤੇਰੀ ਸਿਫਾਰਸ਼ ਕਰੂੰਗਾ। ਜਿਸ ਵੇਲੇ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਬਾਬੇ ਪਿਰਥੀ ਚੰਦ ਨੇ ਪੁਕਾਰ ਕੀਤੀ ਹੈ ਤੇ ਸੁਲਹੀ ਖਾਂ ਨੇ ਸਿਫਾਰਸ਼ ਕੀਤੀ ਹੈ, ਅੱਗੋਂ ਜਹਾਂਗੀਰ ਨੇ ਕਹਿੰਦੇ ਜਵਾਬ ਦੇ ਦਿੱਤਾ, ਕਹਿਣ ਲੱਗਿਆ ਵੀ ਇਹ ਜਿਹੜੀ ਗੁਰੂ ਘਰ ਦੀ ਗੱਦੀ ਹੈ ਇਹਦੇ ਵਿੱਚ ਮੈਂ ਦਖਲ ਨਹੀਂ ਦੇ ਸਕਦਾ। ਇਹ ਮੈਂ ਸੁਣਿਆ ਮੇਰੇ ਪਿਤਾ ਅਕਬਰ ਬਾਦਸ਼ਾਹ ਕੋਲੋਂ, ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੀ ਗੱਦੀ ਹੈ ਉਹ ਸੇਵਾ ਨਾਲ ਮਿਲਦੀ ਹੈ, ਮੇਰੇ ਪਿਤਾ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ ਸੀ। ਗੁਰੂ ਅਮਰਦਾਸ ਜੀ ਮਹਾਰਾਜ ਸੇਵਕ ਸਨ, ਉਹਨਾਂ ਨੇ 12 ਸਾਲ ਸੇਵਾ ਕੀਤੀ ਸੀ, ਇਸ ਕਰਕੇ ਉਹਨਾਂ ਨੂੰ ਗੱਦੀ ਮਿਲੀ ਹੈ। ਮੈਂ ਸੁਣਿਆ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰੂ ਮਹਾਰਾਜ ਦੀ ਸੇਵਾ ਕਰਕੇ ਖੁਸ਼ੀਆਂ ਲੈ ਕੇ ਉਹਨਾਂ ਨੇ ਗੱਦੀ ਪਾਈ ਹੈ। ਇਹ ਗੱਦੀ ਕੋਈ ਸੰਸਾਰੀ ਗੱਦੀ ਨਹੀਂ, ਜਿਹੜੀ ਮੈਂ ਤੈਨੂੰ ਆਪਣੇ ਦਰਬਾਰ ਦੇ ਨਿਆਂ ਦੁਆਰਾ ਹੁਕਮ ਕਰਕੇ ਗੱਦੀ ਤੇਰੇ ਨਾਂ ਕਰਦੇ ਹਾਂ ਤੇ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਤੋਂ ਵਾਂਝਾ ਕਰਦੇ ਹਾਂ। ਕਹਿੰਦੇ ਉਸ ਵੇਲੇ ਨਿਰਾਸ਼ ਹੋ ਗਿਆ, ਨਿਰਾਸ਼ ਹੋ ਕਰਕੇ ਬਾਬਾ ਪ੍ਰਿਥੀ ਚੰਦ ਸੁਲਹੀ ਖਾਨ ਨੂੰ ਕਹਿਣ ਲੱਗਿਆ, ਮਿੱਤਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਬਾਦਸ਼ਾਹ ਨੂੰ ਮਿਲਣ ਤੱਕ ਜਿੰਨਾ ਮੇਰੇ ਕੋਲ ਧਨ ਸੀ ਰਿਸ਼ਵਤਾਂ ਦੇ ਰੂਪ ਦੇ ਵਿੱਚ ਮੈਂ ਗਵਾ ਚੁੱਕੀ ਹਾਂ। ਮੈਨੂੰ ਹੋਰ ਧਨ ਤਾਂ ਕੀ ਮਿਲਣਾ ਸੀ, ਮੈਂ ਆਪਣਾ ਵੀ ਗਵਾ ਬੈਠਾ, ਕਿਉਂਕਿ ਸਰਕਾਰੀ ਦਰਬਾਰਿਆਂ ਦੇ ਤੁਹਾਨੂੰ ਸਭ ਨੂੰ ਹੀ ਪਤਾ ਹੈ, ਬਿਨਾਂ ਰਿਸ਼ਵਤਾਂ ਤੋਂ ਕਿਤੇ ਹੀ ਕੋਈ ਕੰਮ ਭਾਗਾਂ ਨਾਲ ਹੋ ਜਾਵੇ ਤਾਂ ਹੋ ਜਾਵੇ, ਨਹੀਂ ਤਾਂ ਕੋਈ ਆਸ ਨਹੀਂ। ਪੁਰਾਤਨ ਸਮੇਂ ਤੋਂ ਇਹ ਸਭ ਕੁਝ ਚੱਲਿਆ ਆ ਰਿਹਾ। ਇਹੋ ਵਚਨ ਕਰਦੇ ਮਹਾਰਾਜ, ਮਿਲ ਪੰਚਹ ਨਹੀਂ ਸਹਿਸਾ ਚੁਕਾਇਆ, ਸਿਕਦਾਰੋਂ ਨਹੀਂ ਪਤੇ ਆਇਆ, ਉਮਰਾਰੋਂ ਆਗਾ ਚੇਰਾ, ਮਿਲ ਰਾਜਨ ਰਾਮ ਨਵੇਰਾ। ਜਿੰਨਾ ਚਿਰ ਸਰਕਾਰੀ ਦਰਬਾਰੇ ਮਨੁੱਖ ਦੀ ਸਿਫਾਰਸ਼ ਨਹੀਂ ਚੱਲਦੀ, ਮਨੁੱਖ ਦੇ ਕੋਲ ਰਿਸ਼ਵਤ ਲਈ ਮਾਇਆ ਨਹੀਂ, ਉਹਨਾਂ ਚਿਰ ਕੁਝ ਨਹੀਂ ਮਿਲਦਾ। ਇਹਦੇ ਪ੍ਰਮਾਣ ਭਾਈ ਗੁਰਦਾਸ ਜੀ ਨੇ ਵੀ ਕਿਹਾ, ਕਾਜੀ ਹੋਏ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਈ ਮੁਗਲਾਂ ਦੇ ਦਰਬਾਰ ਦੇ ਵਿੱਚ। ਅੱਜ ਦੀ ਤਰ੍ਹਾਂ ਜੱਜ ਜਿਹੜਾ ਸੀ ਉਹ ਕਾਜੀ ਸੀ, ਕਾਜੀ ਕੋਲ ਦਰਬਾਰ ਦੇ ਵਿੱਚ ਫਰਿਆਦ ਹੁੰਦੀ, ਕਾਜੀ ਉਹਦਾ ਨਿਆਂ ਕਰਦਾ। ਕਾਜ਼ੀ ਹਮੇਸ਼ਾ ਕਿਤਾਬ ਖੋਲ੍ਹ ਕੇ ਧਰਮ ਦੀ ਉਹਦੇ ਵਿੱਚੋਂ ਨਿਆਂ ਕਰਿਆ ਕਰਦਾ। ਪ੍ਰਾਚੀਨ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ, ਇੱਕ ਵਾਰ ਨਗਰ ਦੇ ਵਿੱਚ ਜਿੱਥੇ ਕਾਜ਼ੀ ਰਹਿੰਦਾ ਸੀ, ਉਸ ਨਗਰ ਦੇ ਵਿੱਚ ਇੱਕ ਤੇਲੀ ਰਹਿੰਦਾ ਸੀ। ਉਹ ਤੇਲੀ ਦਾ ਕਿਤੇ ਜਿਹੜਾ ਬਲਦ ਸੀ, ਉਹਨੇ ਕਾਜ਼ੀ ਦੇ ਬਲਦ ਨਾਲ ਭਿੜਦਿਆਂ ਭਿੜਦਿਆਂ ਉਹਦੇ ਪੇਟ ਵਿੱਚ ਸਿੰਗ ਮਾਰਿਆ ਤੇ ਉਹਨੂੰ ਸਿੰਗ ਮਾਰ ਕੇ ਮਾਰਤਾ। ਤੇਲੀ ਬੇਚਾਰਾ ਬੜਾ ਡਰਿਆ ਵੀ ਕਾਜ਼ੀ ਤਾਂ ਨਿਆਂ ਕਰਨ ਵਾਲਾ, ਮੇਰੀ ਪੁਕਾਰ ਕਿਵੇਂ ਸੁਣਨੀ ਆ। ਉਹ ਡਰਿਆ ਹੋਇਆ, ਇੱਕ ਦੋ ਮਨੁੱਖਾਂ ਨੂੰ ਨਾਲ ਲੈ ਕੇ ਕਾਜ਼ੀ ਦੇ ਘਰ ਗਿਆ। ਇਹ ਜਾ ਕੇ ਕਹਿਣ ਲੱਗਿਆ, ਕਾਜ਼ੀ ਸਾਹਿਬ ਇੱਕ ਸਲਾਹ ਲੈਣੀ ਸੀ। ਕਾਜ਼ੀ ਕਹਿੰਦਾ ਦੱਸੋ। ਕਹਿੰਦਾ ਜੀ, ਜੇ ਕਿਸੇ ਦਾ ਬਲਦ ਦੂਸਰੇ ਬਲਦ ਨਾਲ ਇਕੱਠੇ ਚਰਦਿਆਂ ਚਰਦਿਆਂ ਆਪਸ ਵਿੱਚ ਭਿੜ ਪੈਣ, ਉਹਦੇ ਚ ਕੋਈ ਦੋਸ਼ ਤਾਂ ਨਹੀਂ ਉਸ ਮਨੁੱਖ ਦਾ, ਬਲਦ ਵਾਲੇ ਦੇ ਮਾਲਕ ਦਾ? ਕਾਜ਼ੀ ਕਹਿੰਦਾ ਮੂਰਖ ਆ, ਉਹਦਾ ਕੀ ਦੋਸ਼ ਆ ਵਿਚਾਰੇ ਦਾ, ਪੁੱਤ ਪਸ਼ੂ ਆਪਸ ਵਿੱਚ ਝਗੜ ਪਏ ਝਗੜ ਪਏ। ਕਹਿੰਦਾ ਜੀ, ਫਿਰ ਝਗੜਦਿਆਂ ਜੇ ਇੱਕ ਬਲਦ ਦੂਜੇ ਬਲਦ ਦੇ ਸਿੰਗ ਮਾਰੇ ਪੇਟ ਵਿੱਚ ਤੇ ਉਹ ਮਰ ਜੇ। ਕਾਜ਼ੀ ਕਹਿੰਦਾ ਮੂਰਖਾ, ਮਰ ਜੇ, ਉਹ ਤਾਂ ਪਸ਼ੂ, ਉਹਨਾਂ ਨੂੰ ਕਿਹੜਾ ਸੋਝੀ ਆ। ਹਜੇ ਇੰਨਾ ਤੇਜ਼ ਸੀ, ਕਾਜ਼ੀ ਦਾ ਲੜਕਾ ਦੌੜਿਆ ਹੋਇਆ ਹਫਿਆ ਹੋਇਆ ਆਇਆ, ਤਾਂ ਕਿ ਕਹਿਣ ਲੱਗਿਆ, ਪਿਤਾ ਆ ਜਿਹੜਾ ਤੇਲੀ ਤੇਰੇ ਕੋਲ ਬੈਠਾ, ਇਹਦੇ ਬਲਦ ਨੇ ਆਪਣੇ ਬਲਦ ਦੇ ਪੇਟ ਵਿੱਚ ਸਿੰਗ ਮਾਰ ਕੇ ਉਹਨੂੰ ਮਾਰਤਾ। ਕਾਜ਼ੀ ਗੁੱਸੇ ਵਿੱਚ ਹੋ ਗਿਆ, ਕਹਿਣ ਲੱਗਿਆ, ਤੂੰ ਮੈਨੂੰ ਮੂਰਖ ਬਣਾਈ ਜਾਂਦਾ। ਆਪਣੇ ਮੁੰਡੇ ਨੂੰ ਕਹਿੰਦਾ, ਜਾ ਅੰਦਰ ਅਲਮਾਰੀ ਚੋਂ ਕਿਤਾਬ ਚੱਕ ਲਿਆ। ਉਹ ਕਿਤਾਬ ਲਿਆਉਂਦਾ ਚੱਕ ਕੇ, ਉਹਨੂੰ ਲਾਲ ਕਿਤਾਬ ਕਹਿੰਦੇ ਸੀ, ਲਾਲ ਕਿਤਾਬ ਅੰਦਰੋਂ ਲਿਆਇਆ। ਲਾਲ ਕਿਤਾਬ ਖੋਲ ਕੇ ਨਿਆਂ ਵੇਖਣ ਲੱਗਿਆ। ਕਾਜ਼ੀ ਵੇਖਿਆ ਖੋਲ ਕਿਤਾਬ, ਕਹਿੰਦੇ ਕਾਜ਼ੀ ਨੇ ਖੋਲ ਕੇ ਕਿਤਾਬ ਵੇਖੀ। ਉਹ ਲਾਲ ਕਿਤਾਬ ਖੋਲ ਕੇ ਜਦੋਂ ਪੜ੍ਹਦਾ, ਕਹਿੰਦਾ ਤੇਲੀ ਬਲਦ ਪੜ੍ਹਾਇਆ ਕਿਉਂ, ਇਹ ਤੇਲੀ ਨੇ ਬਲਦ ਨੂੰ ਪੜ੍ਹਾਇਆ ਸਿਖਾਇਆ ਹੋਣਾ, ਉਹ ਸਿਖਾਏ ਹੋਏ ਨੇ ਜਾਣ ਕੇ ਮੇਰੇ ਬਲਦ ਦੇ ਪੇਟ ਵਿੱਚ ਆਪਣੇ ਸਿੰਗ ਮਾਰ ਕੇ ਉਹਨੂੰ ਮਾਰਿਆ। ਖਲ ਖਵਾਏ ਕੀਆ ਮੁਸਟੰਡ, ਕਹਿੰਦਾ ਖਲ ਖਵਾ ਖਵਾ ਕੇ ਉਹਨੂੰ ਐਸਾ ਭੂਸਰਿਆ ਬਣਾ ਦਿੱਤਾ, ਮੁਸਟੰਡਾ ਬਣਾ ਦਿੱਤਾ, ਉਹ ਲੋਕਾਂ ਦੇ ਬਲਦਾਂ ਨੂੰ ਮਾਰਦਾ ਫੁੱਟਦਾ। ਕਹਿੰਦਾ ਬਲਦ ਦਾ ਬਲਦ 20 ਰੁਪਏ ਦੰਡ, ਇਹ ਤੇਲੀ ਤੈਨੂੰ ਸਜ਼ਾ ਸੁਣਾਉਣਾ ਮੈਂ ਤੈਨੂੰ ਬਲਦ ਦੇ ਬਦਲੇ ਬਲਦ ਦੇਣਾ ਪਊ ਆਪਣਾ, ਤੇ ਨਾਲ 20 ਰੁਪਏ ਜੁਰਮਾਨਾ ਦੇਣਾ ਪਊ। ਇਹ ਤਾਂ ਉਸ ਵੇਲੇ ਨਿਆਂ ਸੀ। ਇਸੇ ਤਰ੍ਹਾਂ ਦੀ ਇੱਕ ਹੋਰ ਛੋਟੀ ਜਿਹੀ ਘਟਨਾ ਮੇਰੇ ਚੇਤੇ ਆ ਗਈ। ਇੱਕ ਜੁਲਾਹਾ ਇੱਕ ਖੁੱਲੇ ਥਾਂ ਉਹਨੇ ਖੱਡੀ ਬਣਾਈ, ਉਹ ਬੇਚਾਰਾ ਗਰੀਬ ਉੱਥੇ ਖੱਡੀ ਦੇ ਵਿੱਚ ਕੱਪੜੇ ਬੁਣਿਆ ਕਰੇ। ਉੱਥੇ ਆ ਕੇ ਤੇਲੀ ਨੇ ਆਪਣਾ ਬਲਦ ਬੰਨ ਲਿਆ, ਇੱਕ ਪਾਸੇ ਬਲਦ ਬੰਨਿਆ ਰਿਹਾ ਕਰੇ, ਇੱਕ ਪਾਸੇ ਖੁੱਲੀ ਥਾਂ 'ਚ ਖੱਡੀ 'ਚ ਉਹ ਬੈਠਾ ਬੇਚਾਰਾ ਕੱਪੜੇ ਬੁਣੀ ਜਾਇਆ ਕਰੇ। ਹੌਲੀ ਹੌਲੀ ਜਿਹੜਾ ਜੁਲਾਹਾ ਸੀ ਉਹਨੇ ਜਗ੍ਹਾ ਦੇ ਉੱਪਰ ਆਪਣਾ ਕਬਜ਼ਾ ਜਮਾਉਣਾ ਸ਼ੁਰੂ ਕਰਤਾ, ਇਹ ਤਾਂ ਖਾਲੀ ਪਈ ਜਗ੍ਹਾ ਬਿਨਾਂ ਮਾਲਕ ਤੋਂ ਕਿਉਂ ਨਾ ਕਬਜ਼ਾ ਕਰ ਲਵਾਂ ਮੈਂ। ਹੁਣ ਤੇਲੀ ਨੂੰ ਵੀ ਔਖਾ ਹੋ ਗਿਆ, ਉਹਦੇ ਘਰ ਦੇ ਵਿੱਚ ਜਗ੍ਹਾ ਨਹੀਂ ਸੀ ਬਲਦ ਬੰਨਣ ਨੂੰ, ਉਹਨੂੰ ਕੋਈ ਹੋਰ ਜਗ੍ਹਾ ਨਹੀਂ ਸੀ ਮਿਲਦੀ, ਉਹ ਕਹਿੰਦਾ ਜਗ੍ਹਾ ਮੇਰੀ ਹੈ। ਅਖੀਰ ਝਗੜਾ ਰਾਜੇ ਦੇ ਦਰਬਾਰ 'ਚ ਗਿਆ, ਰਾਜੇ ਨੇ ਕਾਜ਼ੀ ਨੂੰ ਹੁਕਮ ਦਿੱਤਾ ਵੀ ਇਹਨਾਂ ਦਾ ਨਿਬੇੜਾ ਕਰ। ਹੁਣ ਜਿਹੜਾ ਤੇਲੀ ਹੈ ਉਹ ਵੀ ਚਾਹੁੰਦਾ ਵੀ ਜਗ੍ਹਾ ਮੇਰੇ ਨਾ ਹੋ ਜੇ, ਤੇ ਜਿਹੜਾ ਜੁਲਾਹਾ ਹੈ ਉਹ ਵੀ ਚਾਹੁੰਦਾ ਵੀ ਜਗ੍ਹਾ ਮੇਰੇ ਕੋਲ ਰਹਿ ਜੇ ਤਾਂ ਕਿ ਕੱਪੜੇ ਇੱਥੇ ਸੌਖੇ ਬੁਣੇ ਜਾਇਆ ਕਰਨ। ਘਰ ਵਿੱਚ ਉਹਦੇ ਵੀ ਜਗ੍ਹਾ ਨਹੀਂ ਸੀ। ਉਸ ਜੁਲਾਹੇ ਨੇ ਕੀ ਕੀਤਾ, ਬੜੀ ਸੋਹਣੀ ਬਰੀਕ ਕੱਪੜੇ ਦੀ ਇੱਕ ਦਸਤਾਰ ਤਿਆਰ ਕੀਤੀ, ਦਸਤਾਰ ਬਣਾਈ ਤੇ ਕਾਜ਼ੀ ਦੇ ਘਰੇ ਰਾਤ ਨੂੰ ਦੇ ਆਇਆ। ਰਿਸ਼ਵਤ ਦੇ ਤੌਰ ਤੇ ਦਸਤਾਰ ਦੇ ਕੇ ਕਹਿਣ ਲੱਗਿਆ, ਕਾਜ਼ੀ ਸਾਹਿਬ ਆ ਪੱਗ ਦੀ ਲਾਜ ਰੱਖੇ ਹੋਣ। ਕਾਜ਼ੀ ਕਹਿੰਦਾ ਗੱਲ ਹੀ ਕੋਈ ਨੀ, ਤੂੰ ਮੈਨੂੰ ਚੇਤੇ ਕਰਾ ਦੂੰ ਬਸ ਜੇ ਲੋੜ ਪਈ ਤਾਂ। ਅਗਲੇ ਦਿਨ ਤੇਲੀ ਨੂੰ ਕਿਸੇ ਨੇ ਦੱਸ ਦਿੱਤਾ ਵੀ ਤੇਰੇ ਹੱਕ 'ਚ ਫੈਸਲਾ ਨਹੀਂ ਹੁਣ ਹੋ ਸਕਦਾ, ਕਿਉਂਕਿ ਜੁਲਾਹੇ ਨੇ ਪੱਗ ਦੀ ਰਿਸ਼ਵਤ ਦੇ ਆਉਂਦੀ। ਉਹ ਮਨ ਵਿੱਚ ਖਿਜਿਆ, ਕਹਿਣ ਲੱਗਾ ਜੀ ਇਹਨੇ ਪੱਗ ਦੀ ਰਿਸ਼ਵਤ ਦਿੱਤੀ ਹੈ, ਜੇ ਮੈਨੂੰ ਇਹ ਹਰਾਉਂਦਾ ਮੈਂ ਹਾਰਨਾ ਨਹੀਂ, ਭਾਵੇਂ ਜਗ੍ਹਾ ਮਿਲੇ ਚਾਹੇ ਨਾ ਮਿਲੇ, ਪਰ ਇਹਨੂੰ ਮੈਂ ਥੱਲੇ ਲਾਉਣਾ। ਜਿੱਦ ਹੋ ਗਈ, ਉਹਨੇ ਆਪਣਾ ਬਲਦ ਹੀ ਜਾ ਕੇ ਕਾਜ਼ੀ ਦੇ ਘਰੇ ਬੰਨਤਾ। ਕਹਿਣ ਲੱਗਿਆ ਕਾਜ਼ੀ ਸਾਹਿਬ ਆ ਬਲਦ ਦੀ ਭੇਟਾ ਪ੍ਰਵਾਨ ਕਰੋ, ਕੱਲ ਨੂੰ ਫੈਸਲਾ ਮੇਰੇ ਹੱਕ 'ਚ ਕਰ ਦਿਓ। ਅਗਲੇ ਦਿਨ ਜਦੋਂ ਬਾਦਸ਼ਾਹ ਦੇ ਕਚਹਿਰੀ ਦੇ ਵਿੱਚ ਆਵਾਜ਼ ਲੱਗੀ ਤੇਲੀ ਦੀ ਤੇ ਜੁਲਾਹੇ ਦੀ, ਦੋਵੇਂ ਪੇਸ਼ ਹੋਏ ਹੈ, ਉੱਥੇ ਕਾਜ਼ੀ ਜਿਹੜਾ ਹੈ ਉਹ ਤੇਲੀ ਦਾ ਪੱਖ ਲਈ ਜਾਵੇ, ਉਹਦੇ ਪੱਖ ਦੀ ਗੱਲ ਕਰੀ ਜਾਵੇ। ਜੁਲਾਹਾ ਮਨ 'ਚ ਸੋਚਣ ਲੱਗ ਗਿਆ ਵੀ ਕਾਜ਼ੀ ਸਾਹਿਬ ਭੁੱਲ ਗਏ ਹੋਣਗੇ। ਜੁਲਾਹੇ ਨੇ ਆਪਦੀ ਪੱਗ ਤੇ ਹੱਥ ਰੱਖ ਕੇ ਕਿਹਾ, ਕਹਿਣ ਲੱਗਿਆ ਕਾਜ਼ੀ ਸਾਹਿਬ ਆ ਪੱਗ ਦੀ ਲਾਜ ਰੱਖੋ ਵੀ ਚੇਤਾ ਆ ਜੇ। ਅੱਗੋਂ ਕਾਜ਼ੀ ਕਹਿਣ ਲੱਗਿਆ ਤੇਰੀ ਪੱਗ ਨੂੰ ਤਾਂ ਤੇਲੀ ਦਾ ਬਲਦ ਖਾ ਗਿਆ। ਮਤਲਬ ਸੀ ਵੀ ਤੂੰ ਤਾਂ ਪੱਗ ਦੀ ਰਿਸ਼ਵਤ ਦਿੱਤੀ ਹੈ, ਇਹਨੇ ਤੇਲੀ ਨੇ ਆਪਦਾ ਬਲਦ ਹੀ ਬੰਨਤਾ, ਬਲਦ ਹੀ ਦੇ ਗਿਆ ਮੈਨੂੰ। ਇਹੋ ਜਿਹੇ ਉਸ ਵੇਲੇ ਨਿਆਂ ਸਨ, ਤਾਂਹੀ ਉਹ ਭਾਈ ਗੁਰਦਾਸ ਜੀ ਨੇ ਲਿਖਿਆ ਕਾਜ਼ੀ ਹੋਈ ਰਿਸ਼ਵਤ ਵੱਡੀ ਲੈ ਕੇ ਹੱਕ ਗਵਾਏ, ਉਹ ਵੱਡੀ ਲੈਂਦੇ ਸੀ। ਇਵੇਂ ਆਗਿਆ ਭਾਵੇਂ ਕੁਰਸੀਆਂ ਤੇ ਬੈਠਣ ਵਾਲੇ ਚਿਹਰੇ ਬਦਲ ਗਏ, ਸਮਾਂ ਬਦਲ ਗਿਆ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਬੋਲਬਾਲਾ ਬਹੁਤਾ ਹੈ, ਸਹੀ ਹੈ। ਸਾਰੇ ਸੰਸਾਰ ਤੇ ਨਹੀਂ, ਇਕੱਲੇ ਹਿੰਦੁਸਤਾਨ ਦੇ ਵਿੱਚ, ਪੂਰੀ ਦੁਨੀਆਂ ਦੇ ਵਿੱਚ ਰਿਸ਼ਵਤ ਇੱਕ ਕਾਮਯਾਰੀ ਵੀ ਨਹੀਂ ਹੋ ਚੁੱਕੀ ਹੈ। ਜਦਕਿ ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਸੀ ਕਿਰਤ ਬਿਰਤ ਕਰਮ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵਾ। ਗੁਰੂ ਨੇ ਸਿੱਖ ਨੂੰ ਹੁਕਮ ਕੀਤਾ ਵੀ ਸਿੱਖ ਦਸਾਂ ਨਾਵਾਂ ਦੀ ਕਿਰਤ ਕਰੇ, ਸਗੋਂ ਉਹਦੇ ਵਿੱਚ ਦਸਵੰਧ ਗੁਰੂ ਨੂੰ ਭੇਟਾ ਕਰੇ, ਧਰਮ ਦੇ ਕਾਰਜਾਂ ਤੇ ਲਾਵੇ, ਲੁਕਾਈ ਦੇ ਭਲੇ ਲਈ ਵਰਤੇ। ਇਹ ਨਹੀਂ ਵੀ ਲੁਕਾਈ ਦਾ ਖੂਨ ਚੂਸੀ ਜਾਵੇ। ਸਤਿਗੁਰੂ ਮਹਾਰਾਜ ਕਹਿੰਦੇ ਉਹ ਪਿਰਥੀ ਚੰਦ ਭਾਵੇਂ ਮਿਲ ਪੰਚਹ ਨਹੀਂ ਸਹਿਸਾ ਚੁਕਾਇਆ, ਪੰਚਾਂ ਕੋਲ ਵੀ ਜਾ ਆਇਆ, ਸਿੱਖਦਾਰਾਂ ਕੋਲ ਵੀ ਜਾ ਆਇਆ, ਉਮਰਾਵਾਂ ਕੋਲ ਵੀ ਜਾ ਆਇਆ, ਬਾਦਸ਼ਾਹ ਕੋਲ ਰਾਜੇ ਕੋਲ ਵੀ ਜਾ ਆਇਆ, ਪਰ ਉਹਦਾ ਝਗੜਾ ਕਿਸੇ ਨੇ ਨਹੀਂ ਵੇਖਿਆ। ਇਹ ਤਾਂ ਬਾਹਰ ਅਰਥ ਨੇ, ਅੰਤਰੀਵ ਅਰਥ ਸਤਿਗੁਰੂ ਬਖਸ਼ਦੇ ਆ, ਮਿਲ ਪੰਚਹ ਨਹੀਂ ਸਹਿਸਾ ਚੁਕਾਇਆ। ਇਹ ਜਿਹੜੇ ਪੰਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹਨਾਂ ਨਾਲ ਜਦ ਸਾਡਾ ਜੀਵ ਆਤਮਾ ਮਿਲਦਾ, ਮਨ ਮਿਲਦਾ ਹੈ, ਤਾਂ ਮਨ ਸੰਸਿਆਂ ਵਿੱਚ ਪੈ ਜਾਂਦਾ ਹੈ, ਹਮੇਸ਼ਾ ਫਿਕਰਾਂ ਦੇ ਵਿੱਚ, ਝੋਰਿਆਂ ਦੇ ਵਿੱਚ, ਅਸ਼ਾਂਤੀ ਦੇ ਵਿੱਚ ਰਹਿੰਦਾ ਹੈ। ਤਦ ਹੀ ਆਪਾਂ ਅਰਦਾਸਾਂ ਕਰਾਉਂਦੇ ਹਾਂ, ਭਾਈ ਜੀ ਸਾਡੀ ਅਰਦਾਸ ਕਰ ਦਿਓ, ਸ਼ਾਂਤੀ ਆ ਜਾਵੇ ਘਰ ਵਿੱਚ, ਸ਼ਾਂਤੀ ਹੋ ਜਾਵੇ। ਉਹ ਸ਼ਾਂਤੀ ਕਿਉਂ ਨਹੀਂ ਹੁੰਦੀ? ਕਿਉਂਕਿ ਘਰ ਦੇ ਸਾਰੇ ਜੀਆਂ ਦੇ ਮਾਨ ਪੰਜਾਂ ਨਾਲ ਮਿਲੇ ਹੋਏ ਨੇ, ਸਾਰੇ ਜੀਆਂ ਦੇ ਮਾਨ, ਕਿਸੇ ਦਾ ਕਾਮ 'ਚ ਖੱਚਤ ਹੈ, ਕਿਸੇ ਦਾ ਕ੍ਰੋਧ 'ਚ ਖੱਚਤ ਹੈ, ਕੋਈ ਪਰਿਵਾਰ ਦਾ ਜੀ ਲੋਭੀ ਹੋਇਆ ਹੋਇਆ, ਦੂਸਰਿਆਂ ਨਾਲ ਧੋਖਾ ਕਰੀ ਜਾਂਦਾ, ਕੋਈ ਮੋਹ 'ਚ ਫਸਿਆ ਹੋਇਆ, ਕੋਈ ਹਉਮੈ ਦੇ ਵਿੱਚ ਫਸਿਆ ਹੋਇਆ, ਦੂਜਿਆਂ ਨੂੰ ਉਸ ਕੋਲ ਸਮਝਦਾ ਹੀ ਨਹੀਂ। ਜਦੋਂ ਸਤਿਗੁਰੂ ਕੋਲ ਸਿੱਖ ਆਉਂਦਾ, ਉੱਥੇ ਆ ਕੇ ਬੇਨਤੀਆਂ ਕਰਦਾ, ਸਤਿਗੁਰੂ ਤੁਸੀਂ ਕਿਰਪਾ ਕਰੋ। ਉੱਥੇ ਫਿਰ ਸਤਿਗੁਰੂ ਕਹਿੰਦੇ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ। ਢੋਆ ਹੁੰਦਾ ਆਸਰਾ, ਸੱਚਾ ਆਸਰਾ ਦੇ ਕੇ ਸਤਿਗੁਰੂ ਪੰਜਾਂ ਨੂੰ ਬਸ ਵਿੱਚ ਕਰ ਦਿੰਦੇ ਆ। ਆਪਣੇ ਚਰਨ ਜਪਾਇਆਂ ਨੂੰ ਵਿੱਚ ਦਇਓ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਨਹੀਂ ਤਾਂ ਦੁਨੀਆਂ ਦੇ ਵਿੱਚ ਕੋਈ ਹੈ ਜਿਹੜਾ ਪੰਜਾਂ ਨੂੰ ਬਸ ਵਿੱਚ ਕਰ ਸਕਿਆ ਹੋਵੇ? ਵੱਡੇ ਵੱਡੇ ਪੀਰ ਪੈਗੰਬਰ ਦੇਵੀ ਦੇਵਤੇ ਇਹ ਪੰਜਾਂ ਦੇ ਅਧੀਨ ਨੇ। ਪੰਜਾਂ ਤੋਂ ਜੇ ਕੋਈ ਬਚਿਆ ਤਾਂ ਗੁਰੂ ਦੇ ਪਿਆਰੇ ਨੇ, ਗੁਰੂ ਆਪ ਬਚਿਆ ਹੋਇਆ। ਇਹੀ ਅੰਮ੍ਰਿਤਸਰ ਦੀ ਧਰਤੀ ਦਾ ਇਤਿਹਾਸ ਵੇਖੋ। ਜਦੋਂ ਅਸੀਂ ਸੰਤੋਖ ਸਰ ਦਾ ਇਤਿਹਾਸ ਪੜ੍ਹਦੇ ਹਾਂ, ਸੰਤੋਖਾ ਜੋਗੀ ਨਿਕਲੇ ਹੈ, ਸਾਰੇ ਗੁਰਸਿੱਖ ਉਹਨੂੰ ਵੇਖ ਰਹੇ ਨੇ, ਤਾਂ ਬਾਬਾ ਬੁੱਢਾ ਜੀ ਨੇ ਉਸ ਵੇਲੇ ਉਹਨੂੰ ਪੰਜਾਂ ਉਂਗਲਾਂ ਦਾ ਹੱਥ ਦਾ ਇਸ਼ਾਰਾ ਕੀਤਾ, ਪੰਜੇ ਦਾ, ਉਹਨੇ ਨਾਂ ਵਿੱਚ ਸਿਰ ਹਿਲਾ ਦਿੱਤਾ। ਤ੍ਰੇਤੇ ਯੁੱਗ ਦਾ ਬੈਠਾ ਹੋਇਆ ਉਹਦੀ ਧਰਤੀ ਦੇ ਵਿੱਚ ਦੱਬਿਆ ਹੋਇਆ, ਨਾ ਦੇਖਣ ਨੂੰ ਕੁੱਝ, ਨਾ ਖਾਣ ਨੂੰ ਕੁੱਝ, ਜਿੱਥੇ ਇੰਦਰੀਆਂ ਦਾ ਕਿਸੇ ਨਾਲ ਸਪਰਸ਼ ਵੀ ਨਹੀਂ, ਫਿਰ ਵੀ ਉਹ ਪੰਜਾਂ ਦੇ ਵਿੱਚ ਗ੍ਰਸਤ ਹੈ। ਬਾਬਾ ਬੁੱਢਾ ਜੀ ਨੇ ਇਸ਼ਾਰਾ ਕੀਤਾ ਪੰਜੇ ਦਾ ਕਰਕੇ, ਇਹ ਸੰਤੋਖੇ ਜੋਗੀ, ਤੂੰ ਸਤਯੁਗ ਦਾ ਸਮਾਧੀ ਤੇ ਬੈਠਾ, ਦਸਵੀਂ ਦਮਾਰ ਚ ਸਮਾਧੀ ਲਾ ਕੇ, ਕੀ ਤੇਰੇ ਪੰਜੇ ਬਸ ਵਿੱਚ ਹੋ ਗਏ? ਉਹਨੇ ਨਾਂ ਚ ਸਿਰ ਹਿਲਾ ਦਿੱਤਾ, ਕਹਿਣ ਲੱਗਿਆ ਨਹੀਂ। ਬੈਰਾਗ ਆ ਗਿਆ ਸਗੋਂ, ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ, ਬੈਰਾਗ ਨਾ ਕਰ, ਸੰਤੋਖ ਦਾ ਜੋਗੀ, ਜਿਸ ਸਤਿਗੁਰੂ ਦਾ ਤੂੰ ਜ਼ਿਕਰ ਕਰ ਰਹੇ ਹੈ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਥੇ ਹੀ ਨੇ, ਉਹ ਤੇਰੇ ਤੇ ਕਿਰਪਾ ਕਰਨਗੇ। ਸਤਿਗੁਰੂ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ, ਇੱਕ ਸਿੰਘ ਦੇ ਵਿੱਚ ਉਹਦੇ ਪੰਜੇ ਵਸ ਵਿੱਚ ਕਰ ਦਿੱਤੇ। ਨਹੀਂ ਤਾਂ ਸੰਸਾਰ ਦੇ ਵਿੱਚ ਮਿਲ ਪੰਚਾਂ, ਜਿੰਨਾ ਚਿਰ ਮਨੁੱਖ ਦਾ ਮਨ ਹੈ ਪੰਜਾਂ ਨਾਲ, ਕਿਤੇ ਕਾਮ ਨਾਲ, ਕਿਤੇ ਕ੍ਰੋਧ ਵਿੱਚ ਖਚਤ ਹੋਇਆ ਹੈ, ਕਿਤੇ ਲੋਭ ਵਿੱਚ ਖਚਤ ਹੈ, ਕਿਤੇ ਮੋਹ ਦੇ ਵਿੱਚ ਹੈ, ਕਿਤੇ ਹੰਕਾਰ ਦੇ ਵਿੱਚ ਹੈ, ਤਾਂ ਉਹਨਾਂ ਚਿਰ ਮਨੁੱਖ ਦਾ ਮਨ ਸਹਿਸਿਆਂ ਚ ਰਹਿੰਦਾ, ਕਿਤੇ ਪ੍ਰਮਾਣਗਤ, ਕਿਤੇ ਪ੍ਰਮੇਹਗਤ, ਕਿਤੇ ਵਿਪਰਜੇ। ਇਹ ਤਿੰਨੇ ਤਰ੍ਹਾਂ ਦੇ ਜਿਹੜੇ ਸੰਸੇ ਨੇ ਮਨੁੱਖ ਨੂੰ ਦੁਖੀ ਕਰਦੇ ਆ।
ਢੂੰਡਨ ਕਤਹੂ ਨਾ ਜਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਪਿਆਰਿਆ ਜਿਹੜੇ ਸਿੱਕਦਾਰਾਂ ਦੀ ਨਿਆਈ, ਝੂਠੇ ਲੋਕ ਆਪਣੇ ਆਪ ਨੂੰ ਸਾਧੂ ਸਦਾਉਂਦੇ ਆ, ਉਮਰਾਵ ਹੋ ਆਪਣੇ ਆਪ ਨੂੰ ਜਿਹੜੇ ਕਹਿੰਦੇ ਆ ਸਾਡੇ ਦੇ ਵਿੱਚ ਦੇਵੀ ਆ ਗਈ, ਸਾਡੇ ਵਿੱਚ ਫਲਾਣੇ ਦੀ ਸ਼ਕਤੀ ਆ ਗਈ, ਉਹਨਾਂ ਨੇ ਵੀ ਝਗੜੇ ਨਹੀਂ ਮੇਰੇ। ਜਿਹੜੇ ਰਾਜਿਆਂ ਦੀ ਨਿਆਈ ਆਪਣੇ ਆਪ ਨੂੰ ਦੇਵੀ ਦੇਵਤੇ, ਆਪਣੇ ਆਪ ਨੂੰ ਪੀਰ ਸਦਾਉਂਦੇ ਆ, ਉਹਨਾਂ ਦੇ ਅੰਦਰ ਵੀ ਇਹ ਵਿਕਾਰ ਫੁਰਦੇ ਆ। ਆਪਾਂ ਮਿਥਿਹਾਸ ਨੂੰ, ਮੈਥੋਲੋਜੀ ਨੂੰ ਪੜ੍ਹ ਲਈਏ, ਦੇਖੋ ਸ੍ਰੀ ਬ੍ਰਹਮਾ ਜੀ ਦਾ ਜੀਵਨ, ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਦਾ ਬਚਨ ਹੈ, ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਹਨੂੰ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਇਹ ਤਿੰਨਾਂ ਨੂੰ ਛਲ ਲਿਆ, ਵਿਕਾਰਾਂ ਦੇ ਰਾਹੀਂ ਤਿੰਨਾਂ ਨੂੰ ਗ੍ਰਸਤ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ, ਭਾਈ ਹੁਣ ਆਵ ਢੂੰਡਣ ਕਤੋਂ ਨਾ ਜਾਏ, ਐ ਪਿਆਰਿਆ ਤੂੰ ਇਹਨਾਂ ਦੁਆਰਿਆਂ ਤੇ ਨਾ ਜਾ, ਤੂੰ ਸ਼ਾਂਤੀ ਪਾਉਣ ਲਈ, ਵਿਕਾਰਾਂ ਤੋਂ ਖਿਹੜਾ ਛੁਡਾਉਣ ਲਈ, ਵਾਹਿਗੁਰੂ ਦੀ ਪ੍ਰਾਪਤੀ ਲਈ ਕਿਤੇ ਹੋਰ ਨਾ ਜਾ, ਹੁਣ ਸਤਿਗੁਰੂ ਦੀ ਸ਼ਰਨ ਵਿੱਚ ਪੈ।
ਗੋਬਿੰਦ ਭੇਟੇ ਗੁਰ ਗੋਸਾਈ,
ਗੋਸਾਈ ਜੋ ਇੰਦਰੀਆਂ ਦਾ ਰਾਖਾ, ਜੋ ਧਰਤੀ ਦਾ ਮਾਲਕ ਹੈ, ਵਾਹਿਗੁਰੂ ਗੋਬਿੰਦ ਜੋ ਸਾਰਿਆਂ ਦਾ ਆਸਰਾ, ਉਹ ਭੇਟੇ ਪ੍ਰਾਪਤ ਕਿਵੇਂ ਹੁੰਦਾ? ਗੁਰ ਪੂਰੇ ਗੁਰੂ ਦੀ ਕਿਰਪਾ ਨਾਲ, ਜਦੋਂ ਪੂਰੇ ਗੁਰੂ ਦੀ ਕੋਈ ਸ਼ਰਨ ਪੈਂਦਾ। ਸਤਿਗੁਰੂ ਮਹਾਰਾਜ ਕਹਿੰਦੇ, ਗੁਰ ਪੂਰਾ ਭੇਟੇ ਵੱਡ ਭਾਗੀ, ਮਨੁ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਗਾਸਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਜੈਸਾ ਕੋਈ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ, ਭਾਈ ਸ੍ਰੀ ਗੁਰਦਿਆਲ ਕੀ ਦਇਆ ਨਾਯਾਨ ਦੇਵ ਮੈਂ, ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈ ਹੈ, ਖੰਡਾਂ ਬ੍ਰਹਿਮੰਡਾਂ ਤੱਕ, ਚੜ੍ਹਦੇ ਤੋਂ ਲੈ ਕੇ ਛਿਪਦੇ ਤੱਕ, ਜਿੱਥੇ ਮਰਜ਼ੀ ਚਲੇ ਜਾਓ, ਜੋ ਦਇਆ ਗੁਰੂ ਨੇ ਕਰ ਦੇਣੀ ਹੈ ਹੋਰ ਕਿਸੇ ਨੇ ਕਿਰਪਾ ਨਹੀਂ ਕਰਨੀ। ਉਹ ਤਾਂ ਜੇ ਭਾਈ ਲਹਿਣਾ ਜੀ ਨੇ ਵੇਖਿਆ ਜਿਹੜੀ ਦੇਵੀ ਦੇ ਲਈ ਯਾਤਰਾ ਤੇ ਜਾਂਦੇ ਸਨ ਉਹ ਅੰਮ੍ਰਿਤ ਵੇਲੇ 1-2 ਵਜੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਝਾੜੂ ਲਾ ਰਹੀ ਹੈ। ਪੁੱਛਿਆ ਦੇਵੀ ਮੈਂ ਤਾਂ ਤੇਰੀ ਯਾਤਰਾ ਤੇ ਜਾ ਰਿਹਾ ਤੂੰ ਇੱਥੇ? ਕਹਿਣ ਲੱਗੀ ਲੈਣਿਆ ਮੈਂ ਇਹ ਦਰਬਾਰ ਦੇ ਵਿੱਚੋਂ ਝਾੜੂ ਲਾ ਕੇ ਦਾਤਾਂ ਲੈ ਕੇ ਜਾਂਦੀ ਹਾਂ, ਤੇਰੇ ਵਰਗੇ ਜਿਹੜੇ ਆਉਂਦੇ ਆ ਉਹਨਾਂ ਦੀਆਂ ਫਿਰ ਮੈਂ ਇੱਥੋਂ ਲੈ ਕੇ ਝੋਲੀਆਂ ਭਰਦੀ ਹਾਂ। ਤਾਂਹੀਓ ਭਾਈ ਲਹਿਣਾ ਜੀ ਨੇ ਕਿਹਾ ਸੀ ਵੀ ਆ ਦੇਵੀ ਤੂੰ ਤਾਂ ਆਪ ਮੰਗਤੀ ਹੈ, ਜਿਸ ਦਰ ਦੀ ਤੂੰ ਮੰਗਤੀ ਹੈ ਕਿਉਂ ਨਾ ਉਸੇ ਦਰ ਦਾ ਮੈਂ ਵੀ ਝਾੜੂ ਬਰਦਾਰ ਹੋ ਜਾਵਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੋਬਿੰਦ ਭੇਟੇ ਗੁਰ ਗੋਸਾਈ, ਉਹ ਗੋਸਾਈ ਮਾਲਕ ਪਰਮੇਸ਼ਰ ਵਾਹਿਗੁਰੂ ਗੋਬਿੰਦ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ ਗੁਰੂ ਦੀ ਰਹਿਮਤ ਨਾਲ ਭੇਟੇ ਕਹੀਏ ਮਿਲਿਆ ਵਿਸ਼ਰਾਮ ਦੇ ਕਰਕੇ ਹਜ਼ੂਰ ਬਨਵਾਉਂਦੇ ਹਨ।
ਆਇਆ ਪ੍ਰਭ ਦਰਬਾਰਾ
ਜਿਉਂ ਹੀ ਸੇਵਕ ਗੁਰੂ ਦੀ ਸੋਭਾ ਸੁਣ ਕੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਜੋ ਜਾਂ ਸਤਿਗੁਰ ਸੁਣਿਆ ਜਦੋਂ ਆ ਕੇ ਸਤਿਗੁਰੂ ਦੀ ਸੰਗਤ ਵਿੱਚ ਸਤਿਗੁਰੂ ਦੀ ਸ਼ਰਨ ਦੇ ਵਿੱਚ ਪ੍ਰਭੂ ਦੇ ਦਰਬਾਰ ਵਿੱਚ ਆਇਆ
ਸਗਲੀ ਮਿੱਟੀ ਪੁਕਾਰ,
ਜਿਹੜੀਆਂ ਪੁਕਾਰਾਂ ਸੀ ਜਿਹੜੀਆਂ ਮਨ ਦੀਆਂ ਇੱਛਾਵਾਂ ਸੀ ਮਨ ਦੇ ਫੁਰਨੇ ਸੀ ਸੰਕਲਪ ਸੀ ਸਭ ਕੁਝ ਮਿਟ ਗਿਆ। ਗੁਰੂ ਨੇ ਸ਼ਬਦ ਦਾ ਆਸਰਾ ਦੇ ਦਿੱਤਾ, ਜਿਉਂ ਮੰਦਰ ਕੋ ਥੰਮ ਹੈ ਥੰਮਣ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ, ਮਨ ਨੂੰ ਟਿਕਾਉਣ ਵਾਲਾ ਗੁਰੂ ਦਾ ਸ਼ਬਦ ਦੇ ਦਿੱਤਾ। ਉਹ ਗੁਰੂ ਦੇ ਸ਼ਬਦ ਨੇ ਕਲਾ ਵਰਤਾਈ, ਅੰਦਰਲੇ ਜਿਹੜੇ ਮਨ ਦੇ ਫੁਰਨੇ ਸੀ ਮੇਟ ਦਿੱਤੇ, ਮਨ ਦੀਆਂ ਭੈੜੀਆਂ ਚਿਤਵਣੀਆਂ ਸੀ ਪਰਾਏ ਰੂਪ ਨੂੰ ਤੱਕ ਕੇ ਕਾਮ ਦੇ ਫੁਰਨੇ ਉੱਡਦੇ ਸੀ, ਪਿਆਰੀ ਵਸਤੂ ਦੇ ਜਾਣ ਕਰਕੇ ਕ੍ਰੋਧ ਜਿਹੜਾ ਮਨ ਵਿੱਚ ਆਉਂਦਾ ਸੀ, ਜਦੋਂ ਕੋਈ ਵਸਤੂ ਦੇਖ ਲੈਂਦਾ ਪਿਆਰੀ ਅੱਖਾਂ ਨੂੰ ਲੁਭਾਉਣ ਵਾਲੀ ਤਾਂ ਲੋਭ ਲਾਲਚ ਪੈਦਾ ਹੋ ਜਾਂਦਾ, ਪਰ ਵਸਤੂ ਨੂੰ ਪਰ ਧਨ ਨੂੰ ਪਰ ਤਨ ਨੂੰ ਵੇਖ ਕੇ ਲੋਭ ਵਿੱਚ ਆ ਜਾਂਦਾ, ਆਪਣਿਆਂ ਨੂੰ ਵੇਖ ਕੇ ਮੋਹ ਵਿੱਚ ਆਉਂਦਾ, ਆਪਣੀ ਸੰਪਤੀ ਨੂੰ ਵੇਖ ਕੇ ਹਉਮੈ ਵਿੱਚ ਆਉਂਦਾ। ਇਹ ਸਾਰੀਆਂ ਸਤਿਗੁਰੂ ਨੇ ਮੇਟ ਦਿੱਤੀਆਂ। ਸਤਿਗੁਰੂ ਨੇ ਐਸੀ ਕਿਰਪਾ ਕੀਤੀ, ਜਿਹੜੀਆਂ ਮਨ ਦੀਆਂ ਚਿਤਵਣੀਆਂ ਸੀ ਫੁਰਨੇ ਸੀ ਵਿਕਾਰ ਸੀ ਮੇਟ ਦਿੱਤੇ। ਜਿਵੇਂ ਇੱਕ ਸਿੱਖ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦਾ, ਆ ਕੇ ਬੇਨਤੀ ਕਰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਬੜਾ ਝੂਠ ਬੋਲਦਾ ਮਹਾਰਾਜ, ਬੜੇ ਮਾੜੇ ਕੰਮ ਕੀਤੇ ਹੈ। ਤਾਂ ਮਹਾਰਾਜ ਕਹਿਣ ਲੱਗੇ ਸਿੱਖਾ ਤੂੰ ਰੋਜ਼ ਸਵੇਰ ਤੋਂ ਲੈ ਕੇ ਜੋ ਕੁਝ ਸੋਚਦਾ ਹੈ ਜੋ ਕੁਝ ਕਰਦਾ ਹੈ ਉਹ ਡਾਇਰੀ ਤੇ ਲਿਖਿਆ ਕਰ, ਸ਼ਾਮ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਸਾਰੀ ਪੜਿਆ ਕਰ, ਜਦੋਂ ਤੂੰ ਵਾਪਸ ਇੱਥੇ ਆਏਗਾ 6 ਮਹੀਨਿਆਂ ਬਾਅਦ ਸਾਲ ਬਾਅਦ ਉਹ ਡਾਇਰੀ ਨਾਲ ਲਿਆਵੀਂ, ਅਸੀਂ ਪੜਾਂਗੇ ਪੜ੍ਹ ਕੇ ਸੰਗਤ ਵਿੱਚ ਸੁਣਾਵਾਂਗੇ। ਮਨ ਚ ਆਇਆ ਵੀ ਮਨਾ ਡਾਇਰੀ ਲਿਖੂੰਗਾ ਠੀਕ ਆ ਲਿਖ ਲਾਂਗੇ, ਪਰ ਜਦੋਂ ਉਹ ਡਾਇਰੀ ਮੈਂ ਪੜ੍ਹ ਕੇ ਸਤਿਗੁਰੂ ਨੂੰ ਸੁਣਾਵਾਂਗਾ ਤੇ ਸਤਿਗੁਰੂ ਸੰਗਤ ਵਿੱਚ ਸੁਣਾਉਣਗੇ ਬੜੀ ਬੇਇੱਜ਼ਤੀ ਹੋਵੇਗੀ। ਕਈ ਵਾਰੀ ਸੰਗਤ ਵਿੱਚ ਬੈਠੇ ਹੀ ਮਨ ਚ ਐਸੇ ਫੁਰਨੇ ਉੱਠਦੇ ਆ, ਜੇ ਕਿਤੇ ਫੁਰਨੇ ਨਾਲ ਦੇ ਨੂੰ ਵੀ ਪਤਾ ਲੱਗ ਜਾਣ, ਮਨੁੱਖ ਵੇਖ ਕੇ ਐਸੀ ਘਿਰਨਾ ਕਰੇਗਾ ਵੀ ਐਸਾ ਮਨੁੱਖ। ਜੇ ਕਿਤੇ ਸਾਡੇ ਫੁਰਨੇ ਸਕਰੀਨਾਂ ਤੇ ਆਉਣ ਲੱਗ ਜਾਣ ਵੀ ਆਹ ਬੰਦਾ ਫੁਰਨਾ ਕਰੀ ਜਾਂਦਾ, ਮੈਂ ਕਹਿੰਦਾ ਇੱਕ ਦੂਜੇ ਨੂੰ ਕੋਈ ਵੇਸੀ ਨਾ ਕਰੇ ਮੱਥੇ ਹੀ ਨਾ ਲਾਵੇ ਵੀ ਇਹ ਤਾਂ ਇੰਨੇ ਮਾੜੇ ਫੁਰਨੇ, ਇਹ ਤਾਂ ਪਰਮੇਸ਼ਰ ਨੇ ਪਰਦਾ ਪਾਇਆ ਹੋਇਆ। ਘਰ ਗਿਆ ਘਰੇ ਜਾ ਕੇ ਸਵੇਰ ਤੋਂ ਲੈ ਕੇ ਜੋ ਸੋਚਦਾ ਜੋ ਲਿਖਦਾ ਸ਼ਾਮ ਨੂੰ ਪੜ੍ਹ ਲੈਂਦਾ, ਅਗਲੇ ਦਿਨ ਮਨ ਦੇ ਵਿੱਚ ਖਿਆਲ ਆਇਆ ਮਨਾ ਸੋਚ ਕੇ ਧਿਆਨ ਨਾਲ ਸਤਿਗੁਰੂ ਨੇ ਪੜ੍ਹਨੇ ਆ, ਅਗਲੇ ਦਿਨ ਅੱਧੇ ਹੀ ਰਹਿ ਗਏ। ਉਦੋਂ ਅਗਲੇ ਦਿਨ ਫਿਰ ਸ਼ਰਮ ਆਈ ਹੋਰ ਘਟ ਗਈ, ਘਟਦਿਆਂ ਘਟਦਿਆਂ ਇੱਕ ਦਿਨ ਵਰਕਾ ਸਾਫ ਹੋ ਗਿਆ। ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਸਤਿਗੁਰੂ ਨੇ ਵੇਖਿਆ ਵੀ ਪਹਿਲੇ ਦਿਨ ਜੋ ਕੁਛ ਸੀ ਅਗਲੇ ਦਿਨ ਨਹੀਂ ਹੈ, ਅਗਲੇ ਦਿਨ ਅੱਧਾ ਹੀ ਰਹਿ ਗਿਆ, ਉਦੋਂ ਅਗਲੇ ਦਿਨ ਉਦੋਂ ਵੀ ਅੱਧ ਰਹਿ ਗਿਆ। ਮਹਾਰਾਜ ਕਹਿੰਦੇ ਭਾਈ ਇਹ ਮਨ ਕੀ ਪੱਤਰੀ ਬਾਤਨੀ ਸੁਖੀ ਹੋ ਸੁਖ ਸਾਰ, ਅਸੀਂ ਵੇਖਦੇ ਹੀ ਨਹੀਂ ਕੀ ਫੁਰਨੇ ਭੈੜੇ ਉੱਠੀ ਜਾ ਰਹੇ ਆ। ਸਤਿਗੁਰੂ ਦੇ ਅੱਗੇ ਜਦੋਂ ਅਰਦਾਸਾਂ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਤਾਂ ਸਤਿਗੁਰੂ ਕਿਰਪਾ ਕਰਕੇ ਇਹ ਪੰਜਾਂ ਤੋਂ ਖਹਿੜਾ ਛੁਡਾ ਦਿੰਦੇ ਹਨ।
ਰੱਬ ਦੇ ਆਪਣੀ ਪਾਈ
ਗੁਰੂ ਸਾਹਿਬ ਸਮਝਾ ਦਿੰਦੇ ਆ, ਭਾਈ ਤੂੰ ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਈ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਈ। ਮਨ ਦੀਆਂ ਜਿੰਨੀਆਂ ਵੀ ਕਾਮਨਾਵਾਂ ਨੇ ਉਹ ਸਾਰੀ ਕਾਮ ਦਾ ਰੂਪ ਨੇ, ਕੱਲਾ ਵਿਕਾਰ ਦਾ ਫੁਰਨਾ ਹੀ ਕਾਮ ਨਹੀਂ ਕਹਾਉਂਦਾ। ਜੋ ਕੁਝ ਮੰਗੀ ਜਾਂਦੇ ਆ ਦਿਨ ਰਾਤ, ਉਹ ਸਭ ਕੁਝ ਕਾਮ ਦੇ ਵਿੱਚ ਹੀ ਆਉਂਦਾ। ਮਹਾਰਾਜ ਨੇ ਸਮਝਾ ਦਿੱਤਾ, ਐਵੇਂ ਤੂੰ ਪੁਕਾਰਾਂ ਕਰੀ ਜਾਂਦਾ, ਐਵੇਂ ਝੂਠਿਆਂ ਦੇ ਦਰਾਂ ਤੇ ਮੱਥੇ ਰਗੜੀ ਜਾਂਦਾ, ਕੀ ਲੋੜ ਪਈ ਹੈ? ਤੇਰੇ ਮੱਥੇ ਤੇ ਜੋ ਪ੍ਰਲਭਦ ਲਿਖੀ ਹੈ ਉਹਦੇ ਅਨੁਸਾਰ ਲੱਭ ਦੇ ਆਪਣੀ ਪਾਈ, ਤੈਨੂੰ ਮਿਲ ਜਾਣਾ। ਭਾਵੇਂ ਤੂੰ ਸੱਤ ਸਮੁੰਦਰ ਪਾਰ ਚਲਿਆ ਜਾਈ, ਪਰ ਤੇਰੀ ਪ੍ਰਲਭਦ ਉੱਥੇ ਵੀ ਤੈਨੂੰ ਆਪਣੇ ਆਪ ਮਿਲ ਜਾਣੀ ਹੈ, ਤੈਨੂੰ ਯਤਨ ਨਹੀਂ ਕਰਨਾ ਪੈਣਾ। ਹਾਂ, ਇੱਕ ਗੁਰੂ ਹੈ ਜਿਹੜਾ ਪ੍ਰਲਭਦ ਤੋਂ ਵੱਧ ਬਖਸ਼ਿਸ਼ ਕਰ ਸਕਦਾ ਹੈ। ਗੁਰੂ ਅੱਗੇ ਅਰਦਾਸ ਕਰੋ, ਗੁਰੂ ਮੱਥੇ ਦੇ ਲੇਖ ਮਿਟ ਦਿੰਦਾ ਹੈ। ਨਹੀਂ, ਦੁਨੀਆਂ ਦੀ ਕੋਈ ਤਾਕਤ ਨਹੀਂ ਗੁਰੂ ਪਰਮੇਸ਼ਵਰ ਤੋਂ ਬਿਨਾਂ, ਗੁਰੂ ਪਿਆਰਿਆਂ ਤੋਂ ਬਿਨਾਂ ਮੱਥੇ ਦੀ ਕੋਈ ਮੇਟ ਨਹੀਂ ਸਕਦਾ। ਇਹ ਤਾਂ ਭਾਈ ਸਰਦਾਰ ਸਿੰਘ, ਸਵੇਰ ਸਿੰਘ ਜਿਹੜੇ ਚਰਖੜੀਆਂ ਤੇ ਚੜ੍ਹੇ, ਉਹਨਾਂ ਦਾ ਇਤਿਹਾਸ ਪੜ੍ਹ ਲਓ। ਪੁੱਤਰ ਦੇ ਮਨ ਦੇ ਵਿੱਚ ਇੱਕ ਵਾਰ ਐਸਾ ਸੰਕਲਪ ਉੱਠ ਖੜੇ ਆ ਵੀ ਮੈਂ ਧਰਮ ਦੀਨ ਕਬੂਲ ਕਰ ਲਵਾਂ। ਪਿਤਾ ਨੇ ਵੇਖਿਆ ਸੀ ਵੀ ਤੇਰੇ ਪੁੱਤਰ ਦੇ ਮਸਤਕ ਤੇ ਐਸਾ ਲੇਖ ਹੈ, ਇੱਕ ਵਾਰ ਇਹਨੇ ਪਰਾਇਆ ਧਰਮ ਮੁਗਲ ਧਰਮ ਕਬੂਲਣਾ। ਤਾਂ ਪਿਤਾ ਨੇ ਅਰਦਾਸ ਕਰਕੇ, ਮਹਾਰਾਜ ਤੁਹਾਡਾ ਵਚਨ ਹੈ ਵੀ ਸੰਗਤ ਦੇ ਚਰਨਾਂ ਦੇ ਜਿਹੜੇ ਜੋੜੇ ਨੇ ਉਹ ਮੱਥੇ ਦੇ ਲੇਖ ਬਦਲ ਦਿੰਦੇ, ਅਸੀਂ ਤਾਂ ਇੱਥੇ ਕੈਦ ਵਿੱਚ ਹਾਂ, ਇੱਥੇ ਕਿਹੜੀ ਸੰਗਤ। ਮਹਾਰਾਜ ਮੈਂ ਹੀ ਤੁਹਾਡਾ ਸਿੱਖ ਹਾਂ, ਤੁਸੀਂ ਕਿਰਪਾ ਕਰੋ, ਕਲਾ ਵਰਤਾਓ, ਚਰਨ ਧੂੜ ਵੀ ਆਪਣੇ ਜੋੜਾ ਲਾ ਕੇ ਪੁੱਤਰ ਦੇ ਮਸਤਕ ਤੇ ਫੇਰ ਦਿੱਤਾ। ਤੇ ਬੈਰੀਆਂ ਨੂੰ ਕਹਿਣ ਲੱਗਿਆ, ਲਓ ਹੁਣ ਇਹ ਤੁਹਾਨੂੰ ਕਹਾ ਕੇ ਵਿਖਾਓ ਵੀ ਮੈਂ ਦੀਨ ਕਬੂਲਣਾ ਹੈ। ਜਿਹੜਾ ਪੁੱਤਰ ਇੱਕ ਵਾਰ ਇਹ ਕਹਿ ਚੁੱਕਿਆ ਸੀ ਵੀ ਹਾਂ ਮੈਂ ਦੀਨ ਕਬੂਲ ਲੈਣਾ, ਉਸੇ ਵੇਲੇ ਕਹਿਣ ਲੱਗਿਆ ਮੈਂ ਦੀਨ ਨਹੀਂ ਕਬੂਲਣਾ, ਮੈਂ ਪਿਤਾ ਦੇ ਮਗਰ ਹੀ ਚਰਖੜੀ ਤੇ ਚੜ੍ਹ ਜਾਵਾਂਗਾ। ਦੋਵੇਂ ਪਿਤਾ ਤੇ ਪੁੱਤਰ ਚੜਖੜੀ ਤੇ ਚੜ੍ਹ ਕੇ ਸ਼ਹੀਦ ਹੋਏ। ਤਾਂ ਹੀ ਆਜ਼ਾਦ ਕਰਦੇ ਆ ਨਾ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਇਹਨਾਂ ਨੂੰ ਅੱਜ ਵੀ ਯਾਦ ਕਰਦੇ ਹਾਂ। ਇੱਕ ਗੁਰੂ, ਗੁਰੂ ਦੇ ਪਿਆਰੇ ਪਰਮੇਸ਼ਰ ਪ੍ਰਲਭਦ ਤੋਂ ਵੱਧ ਦੇ ਸਕਦੇ ਆ। ਮਹਾਰਾਜ ਕਹਿੰਦੇ ਹੋਰ ਕੋਈ ਨਹੀਂ, ਲੱਭਦੇ ਆਪਣੀ ਪਾਈ। ਹੁਣ ਭਟਕਣਾ ਮਿਟ ਗਈ, ਗੁਰੂ ਦੀ ਸ਼ਰਨ ਵਿੱਚ ਆ ਕੇ ਭਰੋਸਾ ਹੋ ਗਿਆ ਗੁਰੂ ਤੇ, ਪਤਾ ਹੈ ਵੀ ਗੁਰੂ ਨੇ ਬਖਸ਼ਿਸ਼ ਕਰ ਦੇਣੀ
ਹੈ। ਮਹਾਰਾਜ
ਕਹਿੰਦੇ ਭਾਈ ਹੁਣ ਕਾਹਦੇ ਲਈ ਹੋਰ ਥਾਵਾਂ ਤੇ ਜਾਣਾ, ਉਹਾਂ ਤੋਂ ਜਾਈਏ ਜਾਂ ਨਾ ਹੋਏ, ਉੱਥੇ ਕਿਸੇ ਹੋਰ ਦਰਾਂ ਤੇ ਤਾਂ ਜਾਈਏ ਜੇ ਗੁਰੂ ਨਾਨਕ ਦੇ ਦਰ ਤੋਂ ਨਾ ਮਿਲੇ। ਹੋਰ ਥਾਵਾਂ ਤੇ ਜਾ ਕੇ ਮੱਥੇ ਤਾਂ ਰਗੜੀਏ ਜੇ ਇੱਥੇ ਅਰਦਾਸ ਪੁਕਾਰ ਸੁਣੀ ਨਾ ਜਾਂਦੀ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਕਾਹਦੇ ਲਈ ਭਟਕਣਾ
ਹੈ। ਸੱਚ ਲਿਆਏ ਨਬੇੜਾ,
ਇੱਕ ਸੱਚ ਦਾ ਨਬੇੜਾ ਗੁਰੂ ਨਾਨਕ ਦੇ ਦਰ ਕਰਤੇ ਹੈ। ਗੁਰੂ ਦੇ ਦਰ ਤੋਂ ਬਿਨਾਂ ਕਿਤੇ ਸੱਚਾ ਨਿਆਂ ਨਹੀਂ ਮਿਲਦਾ। ਇੱਕ ਸਤਿਗੁਰੂ ਦਾ ਨਿਆਂ ਹੈ। ਦਾਸ ਜਿਸ ਵੇਲੇ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਰਗ੍ਰੰਥੀ ਦੀ ਸੇਵਾ ਨਿਭਾਉਂਦਾ ਸੀ, ਉੱਥੇ ਇੱਕ ਬਜ਼ੁਰਗ ਨੇ ਘਟਨਾ ਸੁਣਾਈ। ਕਹਿਣ ਲੱਗਿਆ ਜਦੋਂ ਰਾਜੇ ਮਹਾਰਾਜਿਆਂ ਦਾ ਦੌਰ ਸੀ, ਇੱਥੇ ਇਸ ਸਥਾਨ ਦੇ ਅੱਗੋਂ ਇੱਕ ਸਜ਼ਾ ਜਾਫਤਾ ਕੈਦੀ ਜਿਹਨੂੰ ਕਹਿੰਦੇ ਸੰਗਲੀ ਦੇ ਨਾਲ ਬੰਨਿਆ ਹੋਇਆ ਸੀ, ਲੈ ਕੇ ਜਾ ਰਹੇ ਸਨ। ਉਹਨੂੰ ਕਹਿੰਦੇ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ, ਨਿਸ਼ਚਿਤ ਸੀ। ਕਹਿੰਦੇ ਜਦੋਂ ਅੱਗੋਂ ਨੰਗਿਆ, ਉਹਨੇ ਮਨ ਵਿੱਚ ਅਰਦਾਸ ਕੀਤੀ, ਹੇ ਗੁਰੂ ਤੇਗ ਬਹਾਦਰ ਮਹਾਰਾਜ, ਸੱਚੀ ਸਰਕਾਰ, ਤੁਹਾਨੂੰ ਪਤਾ ਹੈ ਮੈਂ ਬੇਦੋਸਾਂ, ਪਰ ਜ਼ਾਲਮਾਂ ਦੇ ਜ਼ੁਲਮ ਦਾ ਮੈਂ ਸ਼ਿਕਾਰ ਹੋ ਗਿਆ, ਅੱਜ ਮੈਨੂੰ ਸਜ਼ਾ ਸੁਣਾਈ ਜਾਣੀ ਹੈ, ਮੈਨੂੰ ਯਕੀਨ ਹੈ ਇਹਨਾਂ ਨੇ ਮੈਨੂੰ ਫਾਂਸੀ ਚੜਾ ਦੇਣਾ। ਇੱਕ ਤੁਸੀਂ ਹੋ ਸਤਿਗੁਰੂ, ਆਹ ਬੇੜੀਆਂ ਕੱਟਣ ਦੇ ਸਮਰੱਥ, ਤੁਸੀਂ ਪਰਲੋਕ ਦੀਆਂ ਬੇੜੀਆਂ ਕੱਟ ਦਿਓ ਮਹਾਰਾਜ, ਮੇਰੇ ਲੋਕ ਦੀਆਂ ਵੀ ਕੱਟ ਦਿਓ। ਉਹ ਬਜ਼ੁਰਗ ਨੇ ਘਟਨਾ ਸੁਣਾਈ, ਕਹਿਣ ਲੱਗੇ ਬੇਨਤੀ ਕਰਦਿਆਂ ਕਰਦਿਆਂ ਅੱਗੋਂ ਲੰਘਦਿਆਂ ਲੰਘਦਿਆਂ ਉਹਦੀਆਂ ਹੱਥ ਦੀਆਂ ਬੇੜੀਆਂ ਟੁੱਟ ਗਈਆਂ। ਐਸੀ ਕਲਾ ਵਰਤੀ, ਉਹ ਜਿਹੜੇ ਸਿਪਾਹੀ ਸੀ ਹੈਰਾਨ ਹੋ ਗਏ, ਭੈ ਭੀਤ ਹੋ ਗਏ ਵੀ ਇਹ ਕੀ ਸ਼ਕਤੀ ਵਰਤੀ। ਉਹਨਾਂ ਨੇ ਜਾ ਕੇ ਜੱਜ ਨੂੰ ਘਟਨਾ ਸੁਣਾਈ ਤੇ ਜੱਜ ਕਹਿਣ ਲੱਗਿਆ ਵੀ ਜਿਹਨੂੰ ਗੁਰੂ ਤੇਗ ਬਹਾਦਰ ਨੇ ਬੇੜੀਆਂ ਕੱਟ ਕੇ ਬਖਸ਼ਤਾ ਉਹਨੂੰ ਮੈਂ ਕੌਣ ਆ ਦੁਨੀਆਂ ਦਾ ਜੱਜ ਸਜ਼ਾ ਸੁਣਾਉਣ ਵਾਲਾ, ਬੜੀ ਕਰ ਦਿਓ। ਉਹ ਤੇ ਐਸੀ ਕਲਾ ਵਰਤੀ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹਦੀਆਂ ਬੇੜੀਆਂ ਹੀ ਕੱਟ ਦਿੱਤੀਆਂ। ਤਾਂ ਸਾਚ ਨਿਆਏ ਨਵੇਰਾ, ਇੱਕ ਗੁਰੂ ਨਾਨਕ ਦੇ ਦਰ ਤੇ ਸੱਚਾ ਨਿਆਂ ਪ੍ਰਾਪਤ ਹੁੰਦਾ, ਇੱਥੇ ਸਾਰੇ ਝਗੜੇ ਮਿਟਦੇ
ਆ। ਸਮ ਠਾਕੁਰ ਸਮ ਚੇਰਾ,
ਕਿਉਂਕਿ ਦੁਨਿਆਵੀ ਅਦਾਲਤਾਂ ਦੇ ਵਿੱਚ ਤਾਂ ਸਿਫਾਰਸ਼ਾਂ ਵੀ ਚੱਲ ਜਾਂਦੀਆਂ, ਰਿਸ਼ਵਤਾਂ ਵੀ ਚੱਲ ਜਾਂਦੀਆਂ, ਉੱਥੇ ਵੇਖਿਆ ਜਾਂਦਾ ਵੀ ਇਹ ਕੌਣ ਮਨੁੱਖ ਵੱਡਾ ਹੈ ਕੌਣ ਛੋਟਾ ਹੈ। ਉੱਥੇ ਜੇ ਬਹੁਤੇ ਲੋਕਾਂ ਦੀ ਗਿਣਤੀ ਹੈ ਤਾਂ ਉੱਥੇ ਪ੍ਰਭਾਵ ਦੇ ਅਧੀਨ ਸਾਰੇ ਫੈਸਲੇ ਲਏ ਜਾਂਦੇ ਆ। ਆ ਵੇਖੋ ਮੌਜੂਦਾ ਸਰਕਾਰਾਂ ਨੇ ਕਿੱਡਾ ਧੱਕਾ ਕੀਤਾ, ਸਾਰੇ ਕਿਸਾਨ ਦਿੱਲੀ ਬੈਠੇ ਆ, ਪੂਰੇ ਹਿੰਦੁਸਤਾਨ ਦੇ ਕਿਸਾਨ ਸੜਕਾਂ ਤੇ ਬੈਠੇ ਆ, ਪਹਿਲਾਂ ਸਰਦੀ ਦੇ ਵਿੱਚ, ਠੰਡ ਦੇ ਵਿੱਚ, ਹੁਣ ਗਰਮੀ ਦੇ ਵਿੱਚ, ਸਭ ਕੁਝ ਆਪਣੇ ਸਪਿੰਡਿਆਂ ਤੇ ਸਹਾਰ ਰਹੇ ਆ। ਇਹ ਕਿਉਂ ਹੋਇਆ? ਕਿਉਂਕਿ ਝੂਠਾ ਨਿਆਂ ਕੀਤਾ। ਪਤਾ ਸੀ ਵੀ ਸਾਡੀ ਸੰਸਦ ਗਿਣਤੀ ਵੱਧ ਹੈ, ਦੂਜਿਆਂ ਦੀ ਸੁਣਵਾਈ ਨਹੀਂ ਹੋਈ, ਕੋਈ ਵੋਟ ਹੀ ਨਹੀਂ ਪਈ, ਆਪਣੇ ਆਪ ਹੀ ਸਾਰਿਆਂ ਨੇ ਕਹਿ ਦਿੱਤਾ ਵੀ ਕਾਨੂੰਨ ਪਾਸ ਹੋ ਗਿਆ, ਵੀ ਪਾਸ ਹੋ ਗਿਆ। ਉੱਥੇ ਝੂਠੇ ਨਿਆਂ ਹੁੰਦੇ ਆ, ਕੋਈ ਸੁਣਵਾਈ ਨਹੀਂ ਹੋ ਰਹੀ, ਲੱਖਾਂ ਦੀ ਤਾਦਾਦ ਵਿੱਚ ਲੋਕ ਬੈਠੇ ਪੁਕਾਰਾਂ ਕਰ ਰਹੇ ਆ, ਕੋਈ ਸੁਣ ਰਿਹਾ? ਕਿਉਂਕਿ ਝੂਠ ਦਾ ਬੋਲਬਾਲਾ ਹੋ ਰਿਹਾ, ਝੂਠ ਦਾ ਪਸਾਰਾ ਪਸਰਿਆ ਹੋਇਆ। ਤੇ ਸਾਚ ਨਿਆਇ ਨਵੇਰਾ, ਗੁਰੂ ਨਾਨਕ ਦੇ ਦਰ ਘਰ ਦੇ ਵਿੱਚ ਸੱਚ ਦਾ ਨਵੇੜਾ ਹੁੰਦਾ, ਇੱਥੇ ਸੱਚਾ ਨਿਆਂ ਮਹਾਰਾਜ ਕਹਿੰਦੇ ਲੋਕ ਪ੍ਰਲੋਕ ਵਿੱਚ ਹੁੰਦਾ।
ਅੰਤਰ ਜਾਮੀ ਜਾਣੈ,
ਕਿਉਂ ਸੱਚ ਹੁੰਦਾ? ਕਿਉਂਕਿ ਨਿਆਂ ਕਰਨ ਵਾਲਾ ਸਤਿਗੁਰੂ ਪਰਮੇਸ਼ਰ ਅੰਤਰ ਜਾਮੀ ਹੈ, ਉਹਨੂੰ ਪਤਾ ਵੀ ਅਰਦਾਸ ਕਰਨ ਵਾਲਾ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ ਹੈ, ਉਹ ਜਾਣਦਾ ਵੀ ਇਹਨੇ ਕੀ ਸੱਚਮੁੱਚ ਅਪਰਾਧ ਕੀਤਾ। ਜੇ ਅਪਰਾਧ ਕਰਕੇ ਭੁੱਲਾਂ ਬਖਸ਼ਾਉਂਦਾ ਤਾਂ ਸਤਿਗੁਰੂ ਨੇ ਮਾਰਗ ਦੇ ਦਿੱਤਾ, ਭਾਈ ਪੰਜਾਂ ਦੇ ਪੇਸ਼ ਹੋ ਕੇ ਅਰਦਾਸ ਕਰਾ ਕੇ ਤਨਖਾਹ ਲਵਾ ਲੈ, ਉਹ ਪੰਜ ਤੈਨੂੰ ਬਖਸ਼ ਦੇਣਗੇ ਤਾਂ ਪਰਮੇਸ਼ੁਰ ਬਖਸ਼ ਦੇ। ਕਿਉਂਕਿ ਪੰਜਾਂ ਦਾ ਕਹਿਆ ਨਾ ਗੁਰੂ ਮੋੜਦਾ ਨਾ ਪਰਮੇਸ਼ੁਰ ਮੋੜਦਾ, ਪੰਜਾਂ ਨੂੰ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਪਰਮੇਸ਼ੁਰ ਦਾ ਰੁਤਬਾ ਬਖਸ਼ਿਆ। ਇਹ ਨਹੀਂ ਵੀ ਉਹ ਪੰਜੇ ਕਿਤੇ ਵੀ ਜਾ ਕੇ ਉਹ ਮਰਜ਼ਾਦਾ ਤੋਂ ਬਿਨਾਂ ਹੁਕਮ ਕਰ ਦੇਣ, ਨਹੀਂ, ਜੋ ਮਰਜ਼ਾਦਾ ਥਾਪੀ ਹੈ ਵੀ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਾਂ, ਉਹ ਪੰਜ ਪਿਆਰੇ ਉਸ ਵਰਦੀ ਦੇ ਵਿੱਚ ਪਰਮੇਸ਼ਰ ਸਰੂਪ ਨੇ, ਸਤਿਗੁਰੂ ਦਾ ਰੂਪ ਨੇ। ਉੱਥੇ ਜੋ ਸੁਣ ਕੇ ਕਿਸੇ ਦਾ ਅਪਰਾਧ, ਉਹਨੂੰ ਸੇਵਾ ਲਾ ਦੇਣ, ਭਾਈ ਆ ਸੇਵਾ ਕਰ ਲੈ, ਅਰਦਾਸ ਕਰਾ ਦੇਵੀਂ, ਤੇਰਾ ਅਪਰਾਧ ਬਖਸ਼ਿਆ ਜਾਊ, ਬਖਸ਼ਿਆ ਜਾਂਦਾ, ਉਹਦੀ ਸਜ਼ਾ ਨਹੀਂ ਮਿਲਦੀ। ਇੱਥੇ ਸੱਚਾ ਨਾਇਆ ਹੁੰਦਾ ਕਿਉਂਕਿ ਉਹ ਅੰਦਰ ਦੀ ਜਾਣਦਾ।
ਬਿਨ ਬੋਲਤ ਆਪ ਪਛਾਣੈ,
ਉਹ ਤਾਂ ਇੱਥੋਂ ਤੱਕ ਅੰਤਰਜਾਮੀ ਸਮਰੱਥ ਹੈ, ਦੁਨਿਆਵੀ ਅਦਾਲਤਾਂ ਦੇ ਵਿੱਚ ਵਕੀਲ ਕਰਨੇ ਪੈਂਦੇ ਆ, ਅਰਜ਼ੀਆਂ ਲਾਉਣੀਆਂ ਪੈਂਦੀਆਂ, ਖਰਚੇ ਕਰਨੇ ਪੈਂਦੇ ਆ, ਫਿਰ ਵੀ ਸੁਣਵਾਈ ਨਹੀਂ ਹੁੰਦੀ, ਪਰ ਅੰਤਰਜਾਮੀ ਪਰਮੇਸ਼ਰ ਵਾਹਿਗੁਰੂ ਅੱਗੇ ਬੋਲੋ ਵੀ ਨਾ, ਮਨ ਚ ਫੁਰਨਾ ਕਰ ਲਓ, ਉਹ ਅੰਦਰ ਵੀ ਜਾਣਦਾ। ਬਿਨ ਬੋਲਤ ਆਪ ਪਛਾਣਨਾ ਹੈ, ਉਹ ਬਿਨ ਬੋਲਿਆ ਸਭ ਕੁਛ ਜਾਣਦਾ, ਉਹ ਤਾਂ ਬਿਨਾਂ ਬੋਲੇ ਤੋਂ ਸਭ ਕੁਛ ਜਾਣਦਾ।
ਸਰਬ ਥਾਨ ਕੋ ਰਾਜਾ,
ਕਹਿੰਦੇ ਜੀ ਐਸਾ ਕਿੱਥੇ ਆ ਪਰਮੇਸ਼ਰ, ਕਿੱਥੇ ਆ ਸਤਿਗੁਰੂ, ਉਹਦੇ ਅੱਗੇ ਜਾ ਕੇ ਅਸੀਂ ਪੁਕਾਰ ਕਰ ਲਈਏ? ਮਹਾਰਾਜ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਭਾਈ, ਉਹ ਤਾਂ ਸਰਬ ਥਾਨ ਕੋ ਰਾਜਾ, ਉਹ ਲੋਕ ਪ੍ਰਲੋਕ ਦਾ ਇੱਕ ਸਮਾਨ ਰਾਜਾ।
ਅਨਹਦ ਸ਼ਬਦ ਅਗਾਜਾ,
ਉਹ ਨਿਆਂ ਕਰਨ ਵਾਲਾ ਅਨਹਦ ਨਾਦ ਸ਼ਬਦ ਮਹਾਰਾਜ ਕਹਿੰਦੇ ਭਾਈ ਹੱਦ ਤੋਂ ਰਹਿਤ ਵੱਜ ਰਿਹਾ।
ਤਿਸ ਪਹਿ ਕਿਆ ਚਤੁਰਾਈ,
ਕਹਿੰਦੇ ਜੀ ਜੇ ਅਪਰਾਧੀ ਹੋਈਏ ਮਾੜੀ ਮੋਟੀ ਚਤੁਰਾਈ ਚੱਲ ਜਾਂਦੀ ਹੈ, ਉਹਦੇ ਅੱਗੇ ਕੋਈ ਸਿਫਾਰਸ਼ ਚੱਲ ਜਾਂਦੀ ਹੈ, ਕੋਈ ਰਿਸ਼ਵਤ ਲੈ ਲੈਂਦਾ। ਮਹਾਰਾਜ ਕਹਿੰਦੇ ਨਹੀਂ ਭਾਈ, ਉਹਦੇ ਅੱਗੇ ਕੋਈ ਚਤੁਰਾਈ ਨਹੀਂ ਚੱਲਦੀ, ਕੋਈ ਸਿਆਣਪ ਨਹੀਂ ਚੱਲਦੀ, ਇਹ ਮਨ ਚੰਚਲਾ, ਚਤੁਰਾਈ ਕਿਹਨਾਂ ਨਾ ਪਾਇਆ, ਚਤੁਰਾਈ ਨਾ ਪਾਇਆ ਕਿਹਨਾਂ, ਤੂੰ ਸੁਣ ਮਨ ਮੇਰਿਆ। ਮਹਾਰਾਜ ਕਹਿੰਦੇ ਇਹ ਮੇਰੇ ਮਨਾ ਸੋਹਣਾ, ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ, ਉਹਦੇ ਅੱਗੇ ਕੋਈ ਮਹਾਰਾਜ ਕਹਿੰਦੇ ਚੰਚਲਤਾ ਚਤੁਰਾਈ ਨਹੀਂ ਚੱਲਦੀ।
ਨਾਨਕ ਆਪ ਗਵਾਈ,
ਕੋਈ ਤਾਂ ਨੁਕਤਾ ਦੱਸੋ ਵੀ ਉਹਦੀ ਖੁਸ਼ੀ ਮਿਲ ਜਾਵੇ। ਕਹਿੰਦੇ ਭਾਈ ਆਪਾ ਭਾਵ ਤਿਆਗ ਦਿਓ, ਫਿਰ ਉਹ ਬੜਾ ਪ੍ਰਸੰਨ ਹੁੰਦਾ ਹੈ। ਉਹਨੂੰ ਆਪਣਾ ਤਨ ਮਨ ਭੇਟ ਕਰ ਦਿਓ, ਆਪਣਾ ਸਭ ਕੁਝ ਉਹਦੇ ਅੱਗੇ ਅਰਪਣ ਕਰ ਦਿਓ, ਮਨ ਕਰਕੇ ਤਨ ਵੀ ਉਹਦੇ ਅੱਗੇ ਭੇਟ ਕਰ ਦਿਓ, ਅਰਦਾਸ ਕਰ ਦਿਓ ਮਹਾਰਾਜ ਅੱਜ ਤੋਂ ਇਹ ਤਨ ਤੇਰਾ, ਸੀਸ ਤੇਰਾ, ਜਿੱਥੇ ਤੁਸੀਂ ਹੁਕਮ ਲਾਓਗੇ ਸੀਸ ਪੰਥ ਦੇ ਲੇਖੇ ਲਾ ਦੇਵਾਂਗੇ। ਅਸੀਂ ਤੁਸੀਂ ਜਿੰਨੇ ਉਮਰ ਧਾਰੀ ਬੈਠੇ ਹਾਂ, ਸਾਰਿਆਂ ਨੇ ਪੰਜਾਂ ਪਿਆਰਿਆਂ ਅੱਗੇ ਬਚਨ ਕੀਤਾ ਹੋਇਆ ਹੈ, ਇਹ ਸੀਸ ਅੱਜ ਤੋਂ ਗੁਰੂ ਦਾ, ਪੰਜ ਪਿਆਰਿਆਂ ਨੇ ਹੁਕਮ ਕੀਤਾ ਹੋਇਆ ਪਿਆਰਿਆ, ਇਹ ਸੀਸ ਅੱਜ ਤੋਂ ਗੁਰੂ ਦਾ ਜਾਨਣਾ। ਜਿੰਨਾ ਚਿਰ ਗੁਰੂ ਤੈਨੂੰ ਹੁਕਮ ਨਹੀਂ ਲਾਉਂਦਾ, ਉਨਾ ਚਿਰ ਤੂੰ ਸੰਸਾਰ ਵਿੱਚ ਵਿਚਰ। ਜਿਸ ਦਿਨ ਪੰਥ ਨੂੰ ਲੋੜ ਪਈ ਹੈ ਗੁਰੂ ਦਾ ਸੀਸ, ਤੈਨੂੰ ਪੰਥ ਦੇ ਲੇਖੇ ਲਾਉਣਾ ਪਵੇਗਾ। ਆਹ ਜਿੰਨੇ ਸਿਰ ਨੇ ਸਾਡੇ, ਇਹ ਸਾਰੇ ਕਲੰਗੀਆਂ ਵਾਲੇ ਦੇ ਨੇ। ਇਹ ਕਲੰਗੀਆਂ ਵਾਲੇ ਦਾ ਸੀਸ ਜਾਣਨਾ ਹੈ। ਸੰਤ ਪਾਤਰ ਸਿੰਘ ਜੀ ਮਸਤੀਵਾਣੇ ਵਾਲੇ ਮਹਾਂਪੁਰਖਾਂ ਨੂੰ ਪੁੱਛਿਆ ਸੀ, ਮਹਾਂਪੁਰਖੋ ਤੁਸੀਂ ਦੀਵਾਨ ਦੇ ਵਿੱਚ, ਸਾਰੇ ਤਿੰਨੇ ਦੀਵਾਨਾਂ ਦੇ ਵਿੱਚ ਨਾਮ ਦੀ ਗੱਲ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਦੇ ਬਾਣੀ ਦੇ ਵਿਚਾਰਾਂ ਕੀਤੀਆਂ, ਤੁਸੀਂ ਕਿਤੇ ਅੰਮ੍ਰਿਤ ਦੀ ਗੱਲ ਨੂੰ ਕੀਤੀ, ਤੀਸਰੇ ਦੀਵਾਨ ਚ ਸਮਾਪਤੀ ਵੇਲੇ ਤੁਸੀਂ ਇੱਕ ਵਾਰੀ ਕਿਹਾ ਭਾਈ ਸਾਰੇ ਅੰਮ੍ਰਿਤ ਛਕੋ। ਜਿੰਨੇ ਬੇਅੰਮ੍ਰਿਤੀਏ ਬੈਠੇ ਸੀ, ਇਕੱਲੇ ਇਕੱਲੇ ਨੇ ਸਭ ਨੇ ਅੰਮ੍ਰਿਤ ਛਕ ਲਿਆ। ਕਹਿੰਦੇ ਮਹਾਂਪੁਰਖੋ, ਅਸੀਂ ਕਹਿੰਦੇ ਕਹਿੰਦੇ ਥੱਕ ਜਾਂਦੇ, ਕੋਈ ਅੰਮ੍ਰਿਤ ਨਹੀਂ ਛਕਦਾ, ਤੁਹਾਡੇ ਇੱਕੋ ਵਾਰ ਕਹਿਣ ਤੇ ਸਾਰਿਆਂ ਨੇ ਅੰਮ੍ਰਿਤ ਕਿਵੇਂ ਛਕ ਲਿਆ? ਮਹਾਂਪੁਰਖ ਕਹਿਣ ਲੱਗੇ, ਭਾਈ ਜਿੱਦਾਂ ਦਾ ਜਿੱਦੇ ਦਾ ਪੰਜਾਂ ਤੋਂ ਅੰਮ੍ਰਿਤ ਛਕਿਆ, ਪੰਜਾਂ ਨੇ ਹੁਕਮ ਕੀਤਾ ਸੀ ਇਹ ਸੀਸ ਗੁਰੂ ਕਾ ਜਾਨਣਾ, ਇਹ ਉਸ ਦਿਨ ਤੋਂ ਮੈਂ ਸੀਸ ਗੁਰੂ ਗੋਬਿੰਦ ਸਿੰਘ ਜੀ ਦਾ ਮੰਨਦਾ ਵੀ ਇਹ ਧੜ ਭਾਵੇਂ ਮੇਰੇ ਤੇ ਲੱਗਿਆ ਪਰ ਹੈ ਗੁਰੂ ਗੋਬਿੰਦ ਸਿੰਘ ਦਾ। ਇਹ ਮੈਂ ਨਹੀਂ ਕਿਹਾ, ਇਹ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ, ਇਹ ਸੀਸ ਭਾਵੇਂ ਤੁਹਾਨੂੰ ਦਿਖਾਈ ਦੇ ਰਿਹਾ ਮੇਰਾ ਹੈ ਪਰ ਇਹ ਗੁਰੂ ਕਾ ਹੈ। ਇਹ ਗੁਰੂ ਕਾ ਸੀਸ ਹੋਣ ਕਰਕੇ ਗੁਰੂ ਕਾ ਆਵਾਜ਼ਾਂ ਸੰਗਤਾਂ ਨੇ ਸੁਣਦੇ ਹੀ ਸਾਰਿਆਂ ਨੇ ਅੰਮ੍ਰਿਤ ਛਕਣ ਲਈ ਤਿਆਰੀ ਕਰ ਲਈ। ਅੱਜ ਅਸੀਂ ਭਾਵੇਂ ਇੱਥੇ ਤਾਂ ਆਸ ਨਹੀਂ, ਜਿੱਥੇ ਵੀ ਆਵਾਜ਼ ਜਾਣਦੀ ਹੈ ਇਹ ਗੁਰੂ ਕੇ ਸੀਸ ਦੇ ਵਿੱਚ, ਅਸੀਂ ਭਾਵੇਂ ਝੂਠੇ ਨਸ਼ੇ ਪਾਉਂਦੇ ਹਾਂ ਕਿ ਜਿੱਥੇ ਕਿਤੇ ਅਸਥਾਨਾਂ ਦੇ ਕਿਤੇ ਕੋਈ ਜੋਤ ਲਾਈ ਹੁੰਦੀ ਹੈ, ਉਹਦੇ ਵਿੱਚ ਦੇਸੀ ਘਿਓ ਦੀ ਥਾਂ ਤੇ ਕਿਤੇ ਮਿੱਟੀ ਦਾ ਤੇਲ ਕੋਈ ਪਾ ਸਕਦਾ? ਪ੍ਰਬੰਧਕ ਕਿਰਪਾਨ ਲੈ ਕੇ ਮਗਰ ਪੈ ਜਾਣਗੇ। ਜੇ ਕੋਈ ਕਹੇ ਉਹ ਜੋਤ ਦੇ ਵਿੱਚ ਮੈਂ ਜਰਦਾ ਪਾ ਰਿਹਾ, ਪਾ ਸਕਦਾ? ਕੋਈ ਕਹੇ ਮੈਂ ਘਿਓ ਦੀ ਥਾਂ ਸ਼ਰਾਬ ਪਾ ਦਿੰਦਾ, ਪਾ ਸਕਦਾ? ਸੰਗਤਾਂ ਉਸੇ ਵੇਲੇ ਟੋਟੇ ਟੋਟੇ ਕਰ ਦੇਣਗੀਆਂ। ਪਰ ਜਿਹੜੀ ਸੱਚੀ ਜੋਤ ਅੰਦਰ ਜਗ ਰਹੀ ਹੈ, ਜਿਸ ਕਲੰਗੀਆਂ ਵਾਲੇ ਦਾ ਮੁੱਖ ਸਾਡੇ ਲੱਗਿਆ ਹੋਇਆ ਹੈ, ਉਹ ਮੁੱਖ ਦੇ ਵਿੱਚੋਂ ਅਸੀਂ ਝੂਠ ਵੀ ਬੋਲਦੇ ਹਾਂ, ਨਿੰਦਿਆ ਵੀ ਕਰਦੇ ਹਾਂ, ਚੁਗਲੀ ਵੀ ਕਰਦੇ ਹਾਂ, ਇਹ ਮੁੱਖ ਦੇ ਵਿੱਚ ਅਸੀਂ ਸ਼ਰਾਬਾਂ ਵੀ ਪਾਈ ਜਾਂਦੇ ਹਾਂ, ਝੂਠੇ ਨਸ਼ੇ ਵੀ ਪਾਈ ਜਾਂਦੇ ਹਾਂ, ਕਿੱਥੇ ਸਾਡਾ ਗੁਰਸੰਗਤ ਦੀ ਛੁਟਕਾਰਾ ਹੋਵੇਗਾ? ਇਹ ਕਲੰਗੀਆਂ ਵਾਲੇ ਦਾ ਮੁੱਖ ਜਾਣੀਏ। ਕਲੰਗੀਆਂ ਵਾਲੇ ਦਾ ਮੁੱਖ ਨਾ ਝੂਠ ਬੋਲਦਾ ਹੈ, ਨਾ ਨਿੰਦਿਆ ਕਰਦਾ ਹੈ, ਨਾ ਚੁਗਲੀ ਕਰਦਾ ਹੈ, ਕੇਵਲ ਨਾਮ ਬਾਣੀ ਦਾ ਹੀ ਪ੍ਰਚਾਰ ਪ੍ਰਸਾਰ ਕਰਦਾ ਹੈ। ਆਪ ਨਾਮ ਜਪੋ, ਹੋਰਨਾਂ ਨੂੰ ਜਪਾਓ। ਸਤਿਗੁਰੂ ਦਾ ਬਚਨ ਹੈ, ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਦੀ।
ਸਰਬ ਥਾਨ ਕੋ ਰਾਜਾ, ਤਹਿ ਅਨਹਦ ਸ਼ਬਦ ਅਗਾਜਾ, ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾ।